यकीन की हद के पास पास.
प्रॉपर्टीज रेजिडेंशियल और कमर्शियल, बाइंग और सेलिंग.
इन्वेस्टमेंट प्रॉपर्टीज या फिर कॉन्डोमिनियम्स इन द डाउनटाउन टोरंटो.
वी विल अरेंज योर मॉर्गेज.
ऑल्सो अ हाउस वार्मिंग गिफ्ट.
सर्विस इज आवर प्रायोरिटी.
कस्टमर सर्विस इज आवर प्राइड. प्लीज एक्सपीरियंस द डिफरेंस. आप घर खरीदना या घर को बेचना चाहते हैं, घर की इवेल्युएशन के लिए एक दफा कॉल कीजिए आरिफा मुजफ्फर 6478986245.
Good news for holiday season shoppers. Liza Cosmetic is back with huge discount on brand name product. Ji haan, zabardast brand name selection of perfumes, cosmetics, skin care brands, health beauty brands, fashion purses, designer sunglasses and chocolates. Up to 80% discount. Aapko aana hai 135 Commerce Valley Drive East in Markham. Sale sirf Friday, Saturday, Sunday aur Monday, November 18th to December 10th. For more information visit lizacosmetics.com.
ट्रकिंग वाले वीरो ध्यान नाल सुनो, ट्रक जिद्दां दा भी चलाउंदे हो, मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लाओ जी, तीजी लोकेशन भी खोलती है, एग्जिट 579 फ्रॉम हाईवे 401 इन नैपनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नैपनी। क्विक ट्रक ल्यूब द वन स्टॉप शॉप, 519-622-0660 या quicktrucklube.com. QTL, because we care.
This is Radio 770 AM, the voice of community. News, current affairs, information, music and chit-chat. I am Ramanjit Singh Sidhu and you're listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
ਜਦੋਂ ਖੇਡਾਂ ਤੇ ਖਿਡਾਰੀਆਂ ਨੂੰ ਜਨੂਨ ਤੋਂ ਵੱਧ ਪਿਆਰ ਕੀਤਾ ਜਾਵੇ ਤਾਂ ਫਿਰ ਫਰਕ ਤਾਂ ਪੈਂਦਾ ਹੀ ਹੈ। ਖੇਡਾਂ ਦਾ ਆਲਮ ਹੀ ਨਿਰਾਲਾ ਹੈ। ਇਸ ਦੀ ਸਪਸ਼ਟ ਉਦਾਹਰਣ ਇਸ ਵਾਰ ਦੇ ਕ੍ਰਿਕਟ ਵਿਸ਼ਵ ਕੱਪ ਦੇ ਵਿੱਚ ਵੀ ਵੇਖਣ ਨੂੰ ਮਿਲੀ। ਕੋਈ ਵੀ ਇਹੋ ਜਿਹਾ ਵਿਅਕਤੀ ਨਹੀਂ ਹੋਏਗਾ ਜਿਸ ਨੇ ਇਸ ਵਰਲਡ ਕੱਪ ਤੋਂ ਬਾਅਦ ਆਪਣੀ ਕੋਈ ਟਿੱਕਾ ਟਿੱਪਣੀ ਨਾ ਕੀਤੀ ਹੋਵੇ। ਇਸ ਵਰਲਡ ਕੱਪ ਨੂੰ ਅਸੀਂ ਕਿਸ ਨਜ਼ਰੀਏ ਨਾਲ ਵੇਖਾਂਗੇ, ਉਹ ਹੈ ਸਾਡਾ ਰਾਜਨੀਤਿਕ ਪੱਖ। ਰਾਜਨੀਤਿਕ ਪੱਖ ਤੇ ਇਹ ਵਰਲਡ ਕ੍ਰਿਕਟ ਟੀਮ ਇਸ ਵਾਰ ਕਿਸ ਤਰ੍ਹਾਂ ਖੇਡੀ ਗਈ ਤੇ ਕਿਹੜੇ ਕਿਹੜੇ ਰਾਜਨੀਤਿਕ ਆਸਪੈਕਟ ਇਹਨਾਂ ਨਾਲ ਜੁੜੇ ਹੋਏ ਸਨ, ਇਸ ਬਾਰੇ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਜੁੜੇ ਨੇ ਮਾਹੀਪਾਲ ਜੀ, ਬਹੁਤ ਬਹੁਤ ਸਵਾਗਤ ਹੈ ਸਰ
ਜੀ। ਧੰਨਵਾਦ, ਸਾਰੀ ਦੁਨੀਆ ਦੇਸ਼ ਦੁਨੀਆ ਦੇ ਦਰਸ਼ਕਾਂ ਦਾ ਵੀ ਮੈਂ ਨਮਸਕਾਰ ਕਰਦਾ ਸਾਰਿਆਂ ਨੂੰ
ਜੀ। ਸਰ, ਸਭ ਤੋਂ ਪਹਿਲਾ ਸਵਾਲ, ਜੇਕਰ ਅਸੀਂ ਵਰਲਡ ਕ੍ਰਿਕਟ ਕੱਪ ਜੋ ਵੀ ਹੋਇਆ ਆਸਟ੍ਰੇਲੀਆ ਤੇ ਭਾਰਤ ਦੇ ਦਰਮਿਆਨ ਤੇ ਜਿਹੜੀ ਜਿੱਤ ਹੈ ਉਹ ਆਸਟ੍ਰੇਲੀਆ ਦੇ ਝੋਲੀ ਪਈ ਹੈ, ਸੋ ਕਾਫੀ ਮਿਹਨਤ ਮੁਸ਼ਕਤ ਜਿਹੜੀ ਹੈ ਹਿੰਦੁਸਤਾਨ ਦੀ ਟੀਮ ਵੱਲੋਂ ਵੀ ਕੀਤੀ ਗਈ, ਪਰ ਹਾਰ ਜਿੱਤ ਕਿਸੇ ਦੇ ਹੱਥ ਨਹੀਂ ਹੁੰਦੀ। ਦੂਸਰੀ ਗੱਲ ਇਹ ਹੈ ਕਿ ਅਸੀਂ ਇਸ ਨੂੰ ਰਾਜਨੀਤਿਕ ਪੱਖ ਨਾਲ ਵੇਖਾਂਗੇ। ਕਿਹਾ ਜਾ ਰਿਹਾ ਕਿ ਪਹਿਲਾਂ ਇਹ ਖੇਡ ਦਾ ਜਿਹੜਾ ਮੈਦਾਨ ਸੀ ਇਹ ਮੁੰਬਈ ਨਿਰਧਾਰਿਤ ਕੀਤਾ ਗਿਆ ਸੀ, ਬਾਅਦ ਵਿੱਚ ਦੇਸ਼ ਦੇ ਵੱਲੋਂ ਜਾਂ ਆਪਾਂ ਕਹਿ ਲਈਏ ਕਿ ਸਰਕਾਰਾਂ ਦੇ ਵੱਲੋਂ ਇਲੈਕਸ਼ਨ 2024 ਨੂੰ ਧਿਆਨ ਚ ਰੱਖਦਿਆਂ ਹੋਇਆ ਇਸ ਦਾ ਜਿਹੜਾ ਸਥਾਨ ਹੈ ਉਹ ਬਦਲਿਆ ਗਿਆ ਤੇ ਇਸ ਨੂੰ ਅਹਿਮਦਾਬਾਦ ਗੁਜਰਾਤ ਰੱਖਿਆ ਗਿਆ। ਤੁਹਾਡੇ ਇਹਦੇ ਬਾਰੇ ਕੀ ਰਾਏ?
ਸਾਰਿਆਂ ਤੋਂ ਪਹਿਲਾਂ ਤਾਂ ਮੈਂ ਬਹੁਤ ਹੀ ਖੂਬਸੂਰਤ ਪਰਫਾਰਮੈਂਸ ਦੇ ਕੇ ਜਿੱਤ ਹਾਸਲ ਕਰਨ ਵਾਲੀ ਆਸਟ੍ਰੇਲੀਆ ਦੀ ਟੀਮ ਨੂੰ ਮੁਬਾਰਕਬਾਦ ਦਿੰਦਾ ਔਰ ਨਾਲ ਹੀ ਵਿਅਕਤੀਗਤ ਪ੍ਰਦਰਸ਼ਨ ਭਾਰਤੀਆਂ ਦਾ ਜਿਹੜਾ ਟੌਪ ਤੇ ਰਿਹਾ, ਖਾਸ ਕਰਕੇ ਵਿਰਾਟ ਕੋਹਲੀ, ਮੁਹੰਮਦ ਸ਼ਮੀ ਤੇ ਕੈਪਟਨ ਸਾਡਾ ਰੋਹਿਤ ਸ਼ਰਮਾ ਦਾ, ਮੈਂ ਉਹਨਾਂ ਨੂੰ ਵੀ ਮੁਬਾਰਕਬਾਦ ਦਿੰਦਾ। ਦਰਸ਼ਕਾਂ ਦੀਆਂ ਬਹੁਤ ਵੱਡੀਆਂ ਉਮੀਦਾਂ ਜੁੜੀਆਂ ਹੋਈਆਂ ਸੀ। ਮੈਂ ਇਹ ਕਹਿਣਾ ਚਾਹੁੰਦਾ ਵੀ ਇੱਕ ਨੇ ਜਿੱਤਣਾ ਹੁੰਦਾ, ਜਿੱਤ ਹਾਰ ਹੋਣੀ ਹੁੰਦੀ ਹੈ। ਇਹਨੂੰ ਮਤਲਬ ਇਸ ਤਰੀਕੇ ਨਾਲ ਜਿਵੇਂ ਲੋਕ ਪਰਸਨਲ ਲਾਸ ਦੇ ਤੌਰ ਤੇ ਲੈ ਰਹੇ ਹੈ, ਇਹ ਭਾਵਨਾ ਠੀਕ ਨਹੀਂ, ਇਹ ਖੇਡਾਂ ਦੇ ਅਨੁਕੂਲ ਨਹੀਂ। ਇਸ ਗੱਲ ਲਈ ਸਾਡੇ ਵੱਡੇ ਵਡੇਰਿਆਂ ਨੇ ਖੇਡਾਂ ਸ਼ੁਰੂ ਕੀਤੀਆਂ ਸੀ। ਬਦਕਿਸਮਤੀ ਦੀ ਗੱਲ ਇਹ ਹੈ ਵੀ ਗੇਮਸ, ਖਾਸ ਕਰਕੇ ਕ੍ਰਿਕਟ, ਦੁਨੀਆ ਦੇ ਤੇ ਹਿੰਦੁਸਤਾਨ ਦੇ ਧਨ ਕਬੀਰਾਂ ਨੇ, ਪੋਲੀਟੀਸ਼ੀਅਨਾਂ ਨੇ ਤੇ ਪਿਛਲਖੁਰੀ ਪਛਾਖੜੀ ਤਾਕਤਾਂ ਨੇ ਉਧਾਲਾ ਕਰ ਲਿਆ, ਖਾਸ ਕਰਕੇ ਕ੍ਰਿਕਟ ਦੇ ਮਾਮਲੇ ਚ ਮੈਂ ਕਹਿਣਾ ਚਾਹੁੰਦਾ। ਪਿਛਲੇ ਲਗਭਗ 4 ਦਹਾਕਿਆਂ ਤੋਂ ਹਰ ਵੱਡੇ ਇਵੈਂਟ ਤੋਂ ਪਹਿਲਾਂ ਤੇ ਬਾਅਦ ਚ ਕ੍ਰਿਕਟ ਐਸੀ ਗੇਮ ਹੈ ਜਿਹੜੀ ਦੇ ਬਾਰੇ ਸਭ ਤੋਂ ਜ਼ਿਆਦਾ ਚਰਚਾ ਹੁੰਦੀ ਹੈ ਮੈਚ ਫਿਕਸਿੰਗ ਦੀ ਤੇ ਸੱਟੇਬਾਜ਼ਾਂ ਦੀ ਦਖਲ ਅੰਦਾਜ਼ੀ ਦੀ।
ਜੀ
ਇਸ ਨਜ਼ਰੀਏ ਤੋਂ ਇਹ ਬਹੁਤ ਚਿੰਤਾ ਦਾ ਵਿਸ਼ਾ ਹੈ ਔਰ ਭਾਰਤ ਚ ਇਹ ਇਵੈਂਟ ਹੋਇਆ ਜਿੱਥੇ ਭਾਰਤੀਆਂ ਲਈ ਮਾਣ ਦੀ ਗੱਲ ਹੈ ਉੱਥੇ ਇਹ ਦੁੱਖ ਦੀ ਗੱਲ ਹੈ ਬਿਲਕੁਲ ਠੀਕ ਚਰਚਾਵਾਂ ਇਹ ਚੱਲ ਰਹੀਆਂ ਕਿ ਇਹਦਾ ਫਾਈਨਲ ਦਾ ਜਿਹੜਾ ਰੱਖਿਆ ਗਿਆ ਸੀ ਉਹ ਬੰਬੇ ਰੱਖਿਆ ਗਿਆ ਸੀ ਔਰ ਵਾਨਖੇੜੇ ਡਿਜ਼ਰਵ ਵੀ ਕਰਦਾ ਪਹਿਲਾਂ ਤਾਂ ਮੈਨੂੰ ਇਸ ਗੱਲ ਤੇ ਮੇਰੀ ਤਸੱਲੀ ਨਹੀਂ ਮੈਂ ਆਪਦੀਆਂ ਭਾਵਨਾਵਾਂ ਸਪਸ਼ਟ ਵਿਅਕਤ ਕਰਨਾ ਚਾਹੁੰਦਾ ਨਰਿੰਦਰ ਮੋਦੀ ਦੇ ਨਾਂ ਤੇ ਸਟੇਡੀਅਮ ਕਿਸ ਕ੍ਰਾਈਟੇਰੀਆ ਦੇ ਅਧੀਨ ਰੱਖਿਆ ਗਿਆ ਨਹੀਂ ਰੱਖਿਆ ਜਾਣਾ ਚਾਹੀਦਾ ਨੰਬਰ ਦੋ ਤੇ ਚਲੋ ਬਣ ਗਿਆ ਫਿਰ ਇਹ ਵੈਲਿਊ ਚੇਂਜ ਕੀਤਾ ਗਿਆ ਔਰ ਜਿਵੇਂ ਉੱਥੇ ਖਬਰਾਂ ਆ ਰਹੀਆਂ ਜਿਵੇਂ ਉੱਥੇ ਹਿੰਦੂਤਵੀ ਵਿਚਾਰਾਂ ਦਾ ਵੀ ਪ੍ਰਚਾਰ ਪ੍ਰਸਾਰ ਹੋ ਰਿਹਾ ਸੀ ਜਿਵੇਂ ਉੱਥੇ ਹੁੱਲੜਬਾਜ਼ੀ ਵੀ ਹੋ ਰਹੀ ਸੀ ਉਹ ਕਾਫੀ ਚਿੰਤਾ ਦੀ ਗੱਲ ਹੈ ਔਰ ਠੀਕ ਨੋਟ ਕੀਤਾ ਸਿਆਸੀ ਵਿਸ਼ਲੇਸ਼ਕਾਂ ਨੇ ਜਿਨ੍ਹਾਂ ਚੋਂ ਤੁਸੀਂ ਵੀ ਇੱਕ ਮਤਲਬ ਪੱਤਰਕਾਰਤਾ ਦੇ ਖੇਤਰ ਚ ਤੁਹਾਡਾ ਵੀ ਆਪਦਾ ਇੱਕ ਸਥਾਨ ਹੈ ਕਿ ਇਹ 2024 ਦੀਆਂ ਚੋਣਾਂ ਦਾ ਮਤਲਬ ਲਾਹਾ ਲੈਣ ਲਈ ਇਹ ਵੈਲਿਊ ਚੇਂਜ ਕੀਤਾ ਗਿਆ ਔਰ ਕੱਲਾ ਚੋਣਾਂ ਦਾ ਲਾਹਾ ਲੈਣ ਨਹੀਂ ਆਰਐਸਐਸ ਦਾ ਜਿਹੜਾ ਧਰਮ ਆਧਾਰਿਤ ਕੱਟੜ ਰਾਸ਼ਟਰ ਕਾਇਮ ਕਰਨ ਦਾ ਏਜੰਡਾ ਹੈ ਉਹਦੀ ਐਡਵਾਂਸਮੈਂਟ ਲਈ ਵੀ ਇਹ ਵੈਲਿਊ ਚੇਂਜ ਕੀਤਾ ਗਿਆ ਇਹ ਬਹੁਤ ਚਿੰਤਾ ਦੀ ਗੱਲ ਹੈ ਇਹ ਗੰਭੀਰਤਾ ਨਾਲ ਸੂਖਮਤਾ ਨਾਲ ਇਹਨਾਂ ਗੱਲਾਂ ਨੂੰ ਸਾਡੇ ਦੇਸ਼ ਦੇ ਬੁੱਧੀਜੀਵੀਆਂ ਨੂੰ ਖਾਸ ਕਰਕੇ ਜਿਹੜੇ ਦੇਸ਼ ਦੇ ਵੈਲ ਵਿਸ਼ਰ ਹੈ ਜਿਨ੍ਹਾਂ ਦੀ ਕੋਈ ਮਾੜੀ ਮੋਟੀ ਰੀੜ ਦੀ ਹੱਡੀ ਹਜੇ ਕੰਮ ਕਰਦੀ ਹੈ ਉਹਨਾਂ ਨੂੰ ਇਸ ਇਹਦਾ ਗੰਭੀਰਤਾ ਨਾਲ ਸੂਖਮ ਅਧਿਐਨ ਕਰਨਾ ਚਾਹੀਦਾ ਇਹਨਾਂ ਗੱਲਾਂ ਦਾ ਔਰ ਇਹ ਸਾਰੇ ਪੱਖ ਦੇਸ਼ ਦੇ ਲੋਕਾਂ ਦੇ ਸਾਹਮਣੇ ਜਾਣੇ ਚਾਹੀਦੇ ਆ ਸਾਡੇ ਇੱਕ ਇਹ ਵੀ ਕ੍ਰਾਈਸਿਸ ਹੈ ਕਿ ਸਾਰੀ ਗੱਲ ਦੇਸ਼ ਦੇ ਵਿੱਚ ਜੋ ਵਾਪਰ ਰਹੀ ਹੈ ਉਹਦਾ ਅਸਲ ਸਾਰ ਤੱਤ ਥੱਲੇ ਤੱਕ ਲੋਕਾਂ ਤੱਕ ਪਹੁੰਚਦਾ ਨਹੀਂ ਸਰਕਾਰਾਂ ਚਾਹੁੰਦੀਆਂ ਨੀ ਗੋਦੀ ਮੀਡੀਆ ਉਹਨਾਂ ਨੇ ਹਾਇਰ ਕਰ ਲਿਆ ਜਾਂ ਕਠਪੁਤਲੀ ਬਣਾ ਲਈ ਔਰ ਜਿਹੜਾ ਪ੍ਰੋ ਪੀਪਲ ਮੀਡੀਆ ਉਹਦੀ ਰੇਂਜ ਅਪਰੋਚ ਹੈ ਜਿਹੜੀ ਉਹ ਲਿਮਿਟਡ ਹੈ ਇਹ ਦੁਖਾਂਤ ਹੈ ਇਹਦੇ ਬਾਵਜੂਦ ਵੀ ਮੈਂ ਕਹਿਣਾ ਚਾਹੁੰਦਾ ਵੀ ਇਹ ਇਵੈਂਟ ਚੰਗਾ ਹੋਇਆ ਆਸਟ੍ਰੇਲੀਆ ਦੀ ਟੀਮ ਹੈ ਜਿਹੜੀ ਉਹ ਆਪਦੀ ਗੇਮ ਦੇ ਆਧਾਰ ਤੇ ਵਧਾਈ ਦੀ ਹੱਕਦਾਰ ਹੈ ਤੇ ਭਾਰਤੀ ਖਿਲਾੜੀਆਂ ਦਾ ਪ੍ਰਦਰਸ਼ਨ ਵੀ ਵਰ੍ਹਿਆਂ ਤੱਕ ਦਹਾਕਿਆਂ ਤੱਕ ਯਾਦ ਰੱਖਿਆ ਜਾਏਗਾ ਬੜੇ ਰਿਕਾਰਡ ਟੁੱਟੇ ਹੈ ਇਹ ਇੱਕ ਚੰਗੀ ਗੱਲ ਹੈ ਲੋਕਾਂ ਦਾ ਇਹਦੇ ਨਾਲ ਲੋਕਾਂ ਦਾ ਮਨਾਂ ਚ ਗੇਮ ਪ੍ਰਤੀ ਆਕਰਸ਼ਣ ਪਿਆਰ ਹੋਰ ਵਧੂਗਾ ਔਰ ਇਸ ਪੱਖੋਂ ਵੀ ਚੰਗਾ ਹੈ ਕਿ ਗੇਮਾਂ ਲੋਕਾਂ ਨੂੰ ਜੋੜਦੀਆਂ ਕੌਮਾਂ ਨੂੰ ਜੋੜਦੀਆਂ ਹਨਾ ਨਸਲਾਂ ਨੂੰ ਜੋੜਦੀਆਂ ਇਹ ਫੁੱਟਬਾਲ ਦਾ ਵਰਲਡ ਕੱਪ ਹੋਵੇ ਜਾਂ ਓਲੰਪਿਕ ਹੋਵੇ ਵੱਡਾ ਜਿਹੜਾ ਕੌਮਾਂਤਰੀ ਇਵੈਂਟ ਹੈ ਚਾਹੇ ਆ ਸਾਡੇ ਵਾਲਾ ਵਰਲਡ ਕੱਪ ਜਿਹੜਾ ਸਾਡੇ ਦੇਸ਼ ਚ ਹੋਇਆ ਚਾਹੇ ਇਹ ਹੋਵੇ ਇਹ ਇੱਕ ਚੰਗਾ ਪੱਖ ਹੈ
ਬਿਲਕੁਲ ਜੀ ਮਹਿਪਾਲ ਜੀ ਇੱਕ ਗੱਲ ਹੋਰ ਹੈ ਇਸ ਵਰਲਡ ਕੱਪ ਦੇ ਵਿੱਚ ਇੱਕ ਛੋਟੀ ਜਿਹੀ ਹੋਰ ਘਟਨਾ ਵਾਪਰੀ ਸੀ ਜੋ ਕਿ ਸ਼ਾਇਦ ਬਹੁਤ ਸਾਰੇ ਟੀਵੀ ਚੈਨਲਾਂ ਦੇ ਵਿੱਚ ਨਹੀਂ ਵਿਖਾਈ ਗਈ ਸੋਸ਼ਲ ਮੀਡੀਆ ਦੇ ਕਾਰਨ ਕੀ ਹੁੰਦਾ ਕਿ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਕੈਪਚਰ ਹੋ ਜਾਂਦੀਆਂ ਨੇ ਤੇ ਸੋਸ਼ਲ ਮੀਡੀਆ ਦੇ ਥਰੂ ਉਹ ਲੋਕਾਂ ਦੇ ਤੱਕ ਵੀ ਪਹੁੰਚ ਜਾਂਦੀਆਂ ਨੇ ਸੋ ਇੱਕ ਇਹੋ ਜਿਹੀ ਛੋਟੀ ਜਿਹੀ ਘਟਨਾ ਵਾਪਰੀ ਜਦੋਂ ਵਿਰਾਟ ਕੋਹਲੀ ਪਿੱਚ ਤੇ ਖੇਡ ਰਹੇ ਸਨ ਬੱਲੇਬਾਜ਼ੀ ਕਰ ਰਹੇ ਸਨ ਉਸ ਦਰਮਿਆਨ ਇੱਕ ਯੁਵਕ ਜਿਹੜਾ ਕਿ ਫ੍ਰੀ ਫਲਸਤੀਨ ਦਾ ਨਾਰਾ ਲੈਂਦਾ ਹੋਇਆ ਇਹੋ ਜਿਹੀ ਟੀ ਸ਼ਰਟ ਪਾ ਕੇ ਉਹ ਸਾਰੀ ਸਿਕਿਉਰਿਟੀ ਨੂੰ ਤੋੜ ਕੇ ਵਿਰਾਟ ਕੋਹਲੀ ਤੱਕ ਪਹੁੰਚ ਜਾਂਦਾ ਹਾਲਾਂਕਿ ਉਸ ਨੂੰ ਬਾਅਦ ਦੇ ਵਿੱਚ ਅਰੈਸਟ ਕਰ ਲਿਆ ਗਿਆ ਪਰ ਉਹ ਜਿਹੜਾ ਸੁਨੇਹਾ ਵਰਲਡ ਕੱਪ ਦੇ ਦੌਰਾਨ ਜਿਸ ਨੂੰ ਪੂਰੀ ਦੁਨੀਆ ਅੱਖਾਂ ਲਗਾ ਕੇ ਵੇਖ ਰਹੀ ਸੀਗੀ ਸੋ ਲੋਕ ਜੁੜੇ ਹੋਏ ਸਨ ਉਸ ਵੇਲੇ ਜਿਹੜਾ ਸੁਨੇਹਾ ਦਿੱਤਾ ਗਿਆ ਬੜਾ ਹੀ ਭਾਵੁਕ ਕਰਨ ਵਾਲਾ ਸੁਨੇਹਾ ਵੀ ਸੀ ਤੇ ਯਾਦ ਕਰਾਉਣ ਵਾਲਾ ਵੀ ਸੀ ਕਿ ਹਾਂ ਸਾਨੂੰ ਜਿਹੜਾ ਹੈ ਬੇਮੌਤੇ ਮਰ ਰਹੇ ਉਹਨਾਂ ਲੋਕਾਂ ਦੇ ਹੱਕ ਚ ਖੜੇ ਹੋਣਾ ਚਾਹੀਦਾ ਜਿਨ੍ਹਾਂ ਦੀ ਇਸ ਵੇਲੇ ਦੁਰਦਸ਼ਾ ਜਿਹੜੀ ਹੈ ਨਾ ਸੁਣੀ ਜਾਂਦੀ ਹੈ ਨਾ ਪੜ੍ਹੀ ਜਾਂਦੀ ਹੈ ਤੇ ਦੇਖ ਤਾਂ ਮੈਨੂੰ ਲੱਗਦਾ ਸੀ ਸਕਦੇ ਹੀ ਨਹੀਂ ਸੋ ਕੀ ਕਹਿ ਰਹੇ ਆ ਤੁਹਾਡੀ
ਇਹਨਾਂ ਵੱਡੇ ਇਵੈਂਟਾਂ ਚ ਅਕਸਰ ਨੋਨ ਸੀਰੀਅਸ ਗੱਲਾਂ ਹੁੰਦੀਆਂ ਨੇਕਡ ਲੋਕ ਐਂਟਰ ਕਰ ਜਾਂਦੇ ਆ ਜਾਂ ਜਾ ਕੇ ਮੈਦਾਨ ਚ ਨੇਕਡ ਹੋ ਜਾਂਦੇ ਆ ਜਾਂ ਹੋਰ ਕੋਈ ਇਸ ਕਿਸਮ ਦੀਆਂ ਜਿਹੜੀਆਂ ਜਿਹਨੂੰ ਅਸੀਂ ਸੱਭਿਅਕ ਵਤੀਰਾ ਵਤੀਰਾ ਨਹੀਂ ਕਹਿ ਸਕਦੇ ਏਦਾਂ ਦੀਆਂ ਘਟਨਾਵਾਂ ਵਾਪਰਦੀਆਂ ਪਰ ਇਹ ਜਿਹੜੀ ਘਟਨਾ ਹੋਈ ਹੈ ਇਹਨੂੰ ਸਾਨੂੰ ਪੋਜ਼ਿਟਿਵਲੀ ਲੈਣਾ ਚਾਹੀਦਾ ਇਹ ਹਾਂ ਪੱਖੀ ਘਟਨਾ ਹੈ ਪਹਿਲੀ ਗੱਲ ਫਲਸਤੀਨ ਤੇ ਇਜ਼ਰਾਈਲ ਦੀ ਜੰਗ ਨਹੀਂ ਫਲਸਤੀਨ ਕੋਲੇ ਨਾ ਨੇਵੀ ਹੈ ਨਾ ਏਅਰਫੋਰਸ ਹੈ ਨਾ ਅਟਰਨਰੀ ਹੈ ਏਡੀ ਵੱਡੀ ਤੇ ਨਾ ਹੀ ਉਹਦੇ ਕੋਲ ਏਡੀ ਵੱਡੀ ਕੋਈ ਹੋਰ ਜਿਹੜੀ ਆਰਮੀ ਮਾਈਟ ਹੈ ਮਿਲਟਰੀ ਮਾਈਟ ਉਹਦੇ ਕੋਲ ਕੋਈ ਨੀ ਇਹ ਜੈਨੋਸਾਈਡ ਹੈ ਕਤਲੇਆਮ ਕੀਤਾ ਜਾ ਰਿਹਾ ਉਹਨਾਂ ਦਾ ਨਸਲਕੁਸ਼ੀ ਕੀਤੀ ਜਾ ਰਹੀ ਹੈ ਜੰਗ ਨੀ ਜੰਗ ਦੋ ਬਰਾਬਰ ਦੀਆਂ ਤਾਕਤਾਂ ਦਰਮਿਆਨ ਹੁੰਦੀ ਹੈ ਇਸ ਲਈ ਨਿਹੱਕਾ ਤੇ ਅਸਾਵਾਂ ਹਮਲਾ ਫਲਸਤੀਨ ਦੇ ਲੋਕਾਂ ਤੇ ਇਜ਼ਰਾਈਲ ਨੇ ਵਿੱਢਿਆ ਹੋਇਆ ਦੁਨੀਆਂ ਦੀਆਂ ਵੱਡੀਆਂ ਤਾਕਤਾਂ ਇਜ਼ਰਾਈਲ ਦੀ ਪਿੱਠ ਤੇ ਆ ਗਈਆਂ ਹਾਲਾਂਕਿ ਲੋਕ ਨੀ ਲੋਕ ਅਮਰੀਕਾ ਦੇ ਵੀ ਵਿਰੋਧ ਕਰ ਰਹੇ ਆ, ਲੋਕ ਇੰਗਲੈਂਡ ਦੇ ਵੀ ਵਿਰੋਧ ਕਰ ਰਹੇ ਆ,
ਆਸਟ੍ਰੇਲੀਆ ਚ ਵੀ ਵਿਰੋਧ,
ਆਸਟ੍ਰੇਲੀਆ ਚ ਬੜਾ ਵੱਡਾ ਵਿਰੋਧ ਹੋਇਆ। ਔਰ ਸਭ ਤੋਂ ਵੱਡੀ ਜਿਹੜੀ ਇਸ ਵਰਤਾਰੇ ਦਾ ਜਿਹੜਾ ਸਭ ਤੋਂ ਹਾਂ ਪੱਖੀ ਜਿਹੜਾ ਪੱਖ ਹੈ ਉਹ ਇਹ ਆ, ਇਜ਼ਰਾਈਲ ਦੇ ਯਹੂਦੀਆਂ ਨੇ ਵੀ ਆਪਦੀ ਸਰਕਾਰ ਦਾ ਤੇ ਅਮਰੀਕਾ ਦਾ ਡਟ ਕੇ ਵਿਰੋਧ ਕੀਤਾ ਬਾਅਦ ਲਈ, ਇੱਕ ਚੰਗਾ ਪੱਖ ਹੈ। ਜਦੋਂ ਮੀਡੀਆ ਸਾਰਾ ਜਰਖਰੀਦ ਮੀਡੀਆ ਕਾਰਪੋਰੇਟਾਂ ਦਾ, ਨੇਸ਼ਨਸ ਦਾ ਖਰੀਦਿਆ ਹੋਇਆ ਮੀਡੀਆ ਜਾਂ ਬਾਇਸ ਮੀਡੀਆ, ਜਦੋਂ ਫਲਸਤੀਨ ਦੇ ਲੋਕਾਂ ਦਾ ਦਰਦ ਜਾਣ ਬੁੱਝ ਕੇ ਇਗਨੋਰ ਕਰ ਰਿਹਾ ਹੋਵੇ, ਉਹਨੂੰ ਲੁਕੋ ਰਿਹਾ ਹੋਵੇ ਜਾਂ ਉਹਨੂੰ ਗਲਤ ਰੰਗਤ ਦੇ ਕੇ ਪੇਸ਼ ਕਰ ਰਿਹਾ ਹੋਵੇ, ਅੱਤਵਾਦ, ਮੁਸਲਿਮ ਫੰਡਾਮੈਂਟਲਿਜ਼ਮ, ਇਸ ਕਿਸਮ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ, ਜਦਕਿ ਮੌਜੂਦਾ ਹਾਲਾਤ ਚ ਇਹ ਗੱਲਾਂ ਮਾਇਨੇ ਨਹੀਂ ਰੱਖਦੀਆਂ। ਇਸ ਵੇਲੇ ਫਲਸਤੀਨੀਆਂ ਦਾ ਕਤਲੇਆਮ ਕੀਤਾ ਜਾ ਰਿਹਾ ਔਰ ਉਹਨਾਂ ਦਾ ਮੁਕੰਮਲ ਉਜਾੜਾ ਆਪਦੀ ਜਨਮ ਭੂਮੀ ਤੋਂ, ਇਹ ਉਹਨਾਂ ਦੀ ਮੁਹਿੰਮ ਹੈ, ਇਜ਼ਰਾਈਲ ਦੀ ਮਤਲਬ ਮਨਸ਼ਾ ਇਸ ਮੁਹਿੰਮ ਪਿੱਛੇ। ਤਾਂ ਉਸ ਵੇਲੇ ਜਿਹੜੇ ਲੋਕ ਫਲਸਤੀਨੀ ਹੈ ਜਾਂ ਜਿਹੜੇ ਲੋਕ ਫਲਸਤੀਨ ਦੇ ਪੱਖ ਚ ਆਪਦੀ ਆਵਾਜ਼ ਕਿਸੇ ਨਾ ਕਿਸੇ ਢੰਗ ਨਾਲ ਰੱਖਣਾ ਚਾਹੁੰਦੇ ਆ, ਉਹਨਾਂ ਕੋਲੇ ਇਹਨਾਂ ਇਸ ਕਿਸਮ ਦੇ ਕਦਮਾਂ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਰਹਿ ਗਿਆ। ਔਰ ਮੈਂ ਸਮਝਦਾ ਉਹ ਆਸਟ੍ਰੇਲੀਅਨ ਸਿਟੀਜ਼ਨ ਨੇ ਜੋ ਕੀਤਾ ਉਹਨੇ ਚੰਗਾ ਕੀਤਾ, ਵੈਸੇ ਸ਼ਾਇਦ ਐਡੇ ਵੱਡੇ ਪੱਧਰ ਤੇ ਗੱਲ ਨਾ ਜਾਂਦੀ, ਲੇਕਿਨ ਉਹਦੀ ਇਸ ਘਟਨਾ ਨੇ ਕਿਸੇ ਨੂੰ ਉਹਨੇ ਕੁਛ ਕਿਹਾ ਨੀ, ਕੋਈ ਮਤਲਬ ਕਿਸੇ ਨਾਲ ਮੈਨ ਹੈਂਡਲਿੰਗ ਨਹੀਂ ਕੀਤੀ। ਲੇਕਿਨ ਜਿਹੜਾ ਵਤੀਰਾ ਸੀ ਪੁਲਿਸ ਦਾ, ਜਿਵੇਂ ਉਹ ਕੋਈ ਟੈਰਰਿਸਟ ਹੁੰਦਾ ਜਾਂ ਕੋਈ ਹੁੰਦਾ, ਮਤਲਬ ਜੋ ਭਾਰਤ ਦੀ ਸਰਕਾਰ ਦਾ ਫਲਸਤੀਨੀਆਂ ਪ੍ਰਤੀ ਨਿਰਮਮ ਨਿਰਦਈ ਰਵੱਈਆ ਉਹਦਾ ਪ੍ਰਗਟਾਵਾ ਪੁਲਿਸ ਨੇ ਵੀ ਕੀਤਾ। ਔਰ ਇਹਦੇ ਨਾਲ ਮੈਂ ਜੋੜ ਦਿਆਂ, ਪਰਸੋਂ ਚੌਥੇ ਦਿੱਲੀ ਦੀਆਂ ਮਸਕਿਊ ਚ ਦਿੱਲੀ ਪੁਲਿਸ ਨੇ ਕਹਿਤਾ ਵੀ ਕਿਸੇ ਮਸਕਿਊ ਚ ਨਮਾਜ਼ ਵੇਲੇ ਫਲਸਤੀਨੀਆਂ ਦੇ ਹੱਕ ਚ ਹਾਦਾ ਨਾਰਾ ਜਾਂ ਪ੍ਰੇਅਰ ਨਹੀਂ ਕੀਤੀ ਜਾਵੇਗੀ। ਇਹ ਰਵੱਈਆ ਉੱਥੇ ਵੀ ਦੇਖਣ ਨੂੰ ਮਿਲਿਆ, ਜਿਹਦੇ ਪੁਲਿਸ ਉਹਨੂੰ ਉਹਦੀਆਂ ਐ ਮੁਸ਼ਕਾਂ ਕੱਸ ਕੇ ਲੈ ਗਈ ਜਿਵੇਂ ਉਹ ਕੋਹਲੀ ਤੋਂ ਬੈਟ ਖੋਣ ਆਇਆ ਹੋਵੇ ਜਾਂ ਕੋਈ ਉਹ ਕੋਹਲੀ ਦੇ ਝਰੀਟਾ ਮਾਰਨ ਆਇਆ ਹੋਵੇ, ਜਦਕਿ ਉਹ ਆਪਦੀ ਗੱਲ ਕਹਿਣ ਆਇਆ ਸੀ। ਉਹਦੀ ਟੀ ਸ਼ਰਟ ਆਪਦੇ ਆਪ ਚ ਫਲਸਤੀਨ ਦਾ ਪਰਚਮ ਬਣ ਗਈ, ਪਿਛਲੇ ਪਾਸੇ ਲਿਖਿਆ ਸੀ ਫਲਸਤੀਨ ਨੂੰ ਆਜ਼ਾਦ ਕਰੋ, ਮੂਹਰੇ ਲਿਖਿਆ ਸੀ ਬੰਬਾਰਟਮੈਂਟ ਬੰਦ ਕਰੋ।
ਬਿਲਕੁਲ
ਸਿੰਪਲ ਇੱਕ ਸੁਨੇਹਾ ਦੇਣ ਆਇਆ ਸੀ, ਪਰ ਉਹ ਨੌਜਵਾਨ ਆ ਜਿਹੜਾ ਉਹ ਇਹ ਸੁਨੇਹਾ ਦੇਣ ਚ ਕਾਮਯਾਬ ਰਿਹਾ। ਹੁਣ ਇਹ ਲੋਕਾਂ ਦੀ ਵਾਰੀ ਹੈ ਕਿ ਲੋਕ ਇਹਦੇ ਪ੍ਰਤੀ ਕਿਸ ਤਰ੍ਹਾਂ ਰਿਸਪੋਂਡ ਕਰਦੇ ਆ। ਮੈਂ ਇਹਨੂੰ ਇੱਕ ਮਤਲਬ ਇਸ ਪੱਖ ਤੋਂ ਮੈਂ ਸਮਝਦਾ ਵੀ ਸਾਨੂੰ ਇਹਨੂੰ ਪੋਜ਼ਿਟਿਵਲੀ ਲੈਣਾ ਚਾਹੀਦਾ।
ਬਿਲਕੁਲ, ਕਿਉਂਕਿ ਮਨੁੱਖੀ ਵਰਤਾਰਾ ਸੀ, ਜਦੋਂ ਅਸੀਂ ਆਪਣਾ ਸਾਡਾ ਮਨ ਭਰ ਜਾਏ ਕਿਸੇ ਵੀ ਤਰ੍ਹਾਂ ਦੇ ਅਤਿਆਚਾਰ ਨੂੰ ਵੇਖ ਕੇ, ਤਾਂ ਉਹਦੇ ਲਈ ਮੈਨੂੰ ਲੱਗਦਾ ਹੈ ਕਿ ਹਰੇਕ ਮਨੁੱਖ ਨੂੰ ਅੱਗੇ ਹੋ ਕੇ ਪ੍ਰਤੀਕਿਰਿਆ ਜਿਹੜੀ ਆ ਉਹ ਦੇਣੀ ਜ਼ਰੂਰ ਬਣਦੀ ਹੈ। ਸੋ ਵਰਲਡ ਕੱਪ ਇੱਕ ਉਹੋ ਜਿਹਾ ਮੈਂ ਕਹੂੰਗੀ ਮੰਚ ਸੀ ਜਿਸ ਵੇਲੇ ਪੂਰੀ ਦੁਨੀਆਂ ਦੀਆਂ ਨਜ਼ਰਾਂ ਸਨ। ਸੋ ਉਸ ਵੇਲੇ ਇਹੋ ਜਿਹਾ ਸੁਨੇਹਾ ਦੇਣਾ ਬਣਦਾ ਵੀ ਸੀ ਕਿ ਅਸੀਂ ਯਾਦ ਕਰਾਈਏ ਕਿ ਇੱਕ ਤਰਫ ਅਸੀਂ ਕ੍ਰਿਕਟ ਜਿਹੜਾ ਹੈ ਮੈਚ ਹੈ ਉਸਦੇ ਲਈ ਆ ਜੁੜੇ ਹੋਏ ਆ, ਪਰ ਦੂਜੇ ਪਾਸੇ ਦੁਨੀਆਂ ਦਾ ਇੱਕ ਇਹੋ ਜਿਹਾ ਕੋਨਾ ਵੀ ਹੈ ਜਿੱਥੇ ਹਰ ਰੋਜ਼ ਲੋਕ ਮਰ ਰਹੇ ਨੇ। ਸੋ ਇਹਦੇ ਨਾਲ ਹੀ ਹੁਣ ਆਪਾਂ ਵਾਪਸ ਮਹਿਪਾਲ ਜੀ ਆਉਂਦੇ ਹਾਂ ਕ੍ਰਿਕਟ ਦੇ ਮੈਚ ਦੇ ਉੱਤੇ ਹੀ। ਬਹੁਤ ਜ਼ਿਆਦਾ ਪੂਜਾ ਪਾਠ, ਆਰਤੀ, ਸੋ ਇਹੋ ਜਿਹਾ ਮਾਹੌਲ ਵੀ ਦੇਖਣ ਨੂੰ ਮਿਲਿਆ ਕਿ ਵਰਲਡ ਕੱਪ ਦੇ ਦੌਰਾਨ ਰਿਹਾ ਲੋਕਾਂ ਦੇ ਅੰਦਰ ਭਾਰੀ ਜਿਹੜਾ ਹੈ ਇਸ ਤਰ੍ਹਾਂ ਦਾ ਵੀ ਵਰਤਾਰਾ, ਧਾਰਮਿਕ ਜਿਹੜਾ ਮੈਂ ਕਹੂੰਗੀ ਕਿ ਵਰਤਾਰਾ ਵੀ ਵੇਖਣ ਨੂੰ ਮਿਲਿਆ। ਕੀ ਲੱਗਦਾ ਕਿ ਦੇਸ਼ ਦੀ ਸਰਕਾਰਾਂ ਦਾ ਪ੍ਰਭਾਵ ਲੋਕਾਂ ਦੇ ਉੱਤੇ ਹੈ ਜਾਂ ਕੋਈ ਮਜਬੂਰੀ ਵਸ਼ ਇਸ ਤਰੀਕੇ ਦਾ ਜਿਹੜਾ ਹੈ ਸਾਡੀ ਜਿਹੜੀ ਸਾਡੇ ਵਿੱਚ ਬਦਲਾਵ ਵੇਖਣ ਨੂੰ ਮਿਲ ਰਿਹਾ ਲੋਕਾਂ ਦੇ ਵਿੱਚ?
ਮੈਂ ਦੋ ਗੱਲਾਂ ਸਪਸ਼ਟ ਕਰਦੇ ਆ, ਜਿਹੜਾ ਜੋਤਿਸ਼ ਦਾ ਗੁਰਖ ਧੰਦਾ, ਹਵਨ ਯੱਗ ਦਾ ਗੁਰਖ ਧੰਦਾ, ਇਹ ਬੜਾ ਚਰੋਕਣਾ ਹੈ, ਅੱਜ ਦਾ ਨਹੀਂ। ਰੂਲਿੰਗ ਕਲਾਸਿਸ ਇਹਦੇ ਸਿਰ ਤੇ ਆਪਦੇ ਰਾਜ ਨੂੰ ਲੰਮਾ ਕਰਦੀਆਂ ਆਈਆਂ ਥਰੂ ਏਜਿਸ, ਅੱਜ ਨਹੀਂ। ਔਰ ਇਹ ਲੋਕਾਂ ਲਈ ਪੂਜਾ ਪਾਠ ਹੈ, ਜਿਹੜੇ ਇਸ ਧੰਦੇ ਚ ਲੋਕ ਲੱਗੇ ਹੋਏ ਉਹਨਾਂ ਲਈ ਟ੍ਰੇਡ ਹੈ, ਉਹ ਟ੍ਰੇਡ ਉਹਨਾਂ ਨੇ ਆਪਦਾ ਚਲਾਇਆ। ਮੈਂ ਇੱਕ ਮਿਸਾਲ ਦੇਣੀ ਹੈ, ਜੇ ਸਪੋਜ਼ ਇੰਡੀਆ ਜਿੱਤ ਜਾਂਦਾ ਤੇ ਪਤਾ ਨੀ ਕਿਹੜੇ ਕਿਹੜੇ ਜੋਤਿਸ਼ੀ ਦੇ ਕਿੰਨੇ ਕਿੰਨੇ ਗਾਹਕ ਵੱਧ ਜਾਣੇ ਸੀ। ਹੁਣ ਉਹ ਮੁੱਦੇ ਨੂੰ ਜਾ ਪਿਆ, ਜਿੱਤ ਵੀ ਨੀ ਸਕਦਾ ਹਵਨਾ ਯੱਗਾਂ ਨਾਲ ਜਾਂ ਪ੍ਰਾਰਥਨਾ ਨਾਲ। ਥੋੜੀ ਗੇਮ ਤਾਂ ਜਦੋਂ ਸਾਹਮਣੇ ਦੋ ਖਿਡਾਰੀ ਭਿੜਦੇ ਆ ਤੇ ਦੋਵਾਂ ਦਾ ਹੌਸਲਾ, ਦੋਵਾਂ ਦੀ ਕਪੈਸਿਟੀ, ਸਟੈਮਿਨਾ, ਤਾਕਤ, ਇਹ ਸਾਰੀਆਂ ਗੱਲਾਂ ਕਾਊਂਟ ਕਰਦੀਆਂ। ਫਿਰ ਟੈਕਨੀਕ ਹੈ ਨਾ, ਜਿਵੇਂ ਆਸਟ੍ਰੇਲੀਆ ਖੇਡਿਆ, ਜਿਵੇਂ ਉਹ ਵੈਲ ਪਲਾਨ ਕਰਕੇ ਆਇਆ। ਮੈਨੂੰ ਲੱਗਦਾ ਇੰਡੀਆ 10 ਜਿੱਤਾਂ ਦੀ ਖੁਮਾਰ ਚ ਵੀ ਸੀਗਾ, ਲੇਕਿਨ ਉਹ ਵੈਲ ਪਲੈਨਡ ਆਏ ਸੀ। ਉਹ ਆਏ ਸੀ ਵੀ ਅਸੀਂ ਪਿਛਲਾ ਜੋ ਹੋ ਗਿਆ ਹਵਾ ਗਿਆ, ਸਾਡੇ ਲਈ ਆਹ ਮੈਚ ਕਰੋ ਜਾਂ ਮਰੋ ਹੈ, ਵੈਲ ਪਲੈਨਡ ਆਏ। ਹੁਣ ਇਹਨਾਂ ਨੇ ਮਤਲਬ ਇਹ ਸਾਰਾ ਕੁਛ ਕੀਤਾ। ਇੱਕ ਤਾਂ ਮੈਂ ਦੇਸ਼ ਦੇ ਲੋਕਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ, ਇਸ ਚੋਂ ਨਿਕਲੋ, ਇਹ ਤੋਂ ਇਲਾਵਾ ਮੈਂ ਨਾਲ ਲਗਮੀ ਗੱਲ ਕਰਨੀ ਹੈ, ਇਹੀ ਜੋਤਿਸ਼ਾਂ ਦਾ ਲਾਣਾ 2024 ਚ ਮੋਦੀ ਦੀ ਜਿੱਤ ਦੀਆਂ ਭਵਿੱਖਬਾਣੀਆਂ ਕਰ ਰਿਹਾ ਵੀ ਹਾਲੇ ਮੋਦੀ ਦੇ ਸਿਤਾਰੇ ਕਮਜ਼ੋਰ ਹੈ, ਦਸੰਬਰ ਤੋਂ ਬਾਅਦ ਚਮਕ ਪੈਣਗੇ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ 2023 ਚ ਜਿਹੜੀਆਂ ਅਸੈਂਬਲੀ ਚੋਣਾਂ ਹੋਣ ਜਾ ਰਹੀਆਂ ਉਹਦੇ ਬਾਰੇ ਉਹ ਕੁਛ ਕਹਿਣ ਦੀ ਪੋਜੀਸ਼ਨ ਚ ਨਹੀਂ ਵੀ ਉਹ ਨਾ ਹੋਵੇ ਮੋਦੀ ਪੰਜਾਂ ਸਟੇਟਾਂ ਚ ਮੁੱਦੇ ਮੂੰਹ ਜਾ ਪਵੇ ਭਾਜਪਾ ਤੇ ਸਾਡਾ ਜਿਹੜਾ ਸਾਡਾ ਆਵਾਈ ਉਤਜੇ, ਸਾਡਾ ਕਾਰੋਬਾਰ ਹੀ ਫੇਲ ਹੋ ਜੇ, ਉਹ ਡਰਦੇ ਹੈ। ਪਰ ਉਹ ਕਹਿ ਰਹੇ ਹੈ ਵੀ ਇਦੂ ਬਾਅਦ ਇਹਦਾ ਸਿਤਾਰਾ ਚਮਕ ਪੈਣਾ, ਔਰ ਇਹ ਕੈਲਕੂਲੇਟ ਮੂਵ ਹੈ, ਗਿਣ ਮਿਥ ਕੇ ਕੀਤੀ ਜਾ ਰਹੀ ਹੈ, ਇਹਦੇ ਪਿੱਛੇ ਪੈਸੇ ਦੀ ਗੇਮ ਵੀ ਹੈ, ਰਾਜਨੀਤੀ ਵੀ ਹੈ ਤੇ ਅੰਧ ਵਿਸ਼ਵਾਸ ਦੀ ਜਿਹੜੀ ਲੋਕਾਂ ਚ ਭਾਵਨਾ ਪਾਈ ਜਾ ਰਹੀ ਹੈ ਉਹਨੂੰ ਕੈਸ਼ ਕਰਨ ਦਾ ਨਜ਼ਰੀਆ ਵੀ ਹੈ, ਔਰ ਲੰਮੇ ਸਮੇਂ ਦਾ ਜਿਹੜਾ RSS ਦਾ ਨਿਸ਼ਾਨਾ ਹੈ ਧਰਮ ਆਧਾਰਿਤ ਹਿੰਦੂ ਰਾਸ਼ਟਰ ਦੀ ਕਾਇਮੀ ਦਾ, ਉਹਦੇ ਚ ਸਾਰੀਆਂ ਗੱਲਾਂ ਮਦਦ ਕਰਦੀਆਂ। ਤੁਸੀਂ ਪਿੱਛੇ ਜਾਓ, ਰਾਤੋ ਰਾਤ ਕਿਵੇਂ ਦੇਸ਼ ਦੇ ਸਾਰੇ ਸ਼ਹਿਰਾਂ ਚ ਇਹ ਅਫਵਾਹ ਫੈਲ ਗਈ ਵੀ ਗਣੇਸ਼ ਦੀਆਂ ਮੂਰਤੀਆਂ ਦੁੱਧ ਪੀ ਰਹੀਆਂ, ਕਦੇ ਇਹ ਆ ਜਾਂਦਾ ਫਲਾਨੀ ਜਗ੍ਹਾ ਮੂਰਤੀਆਂ ਚੋਂ ਮਤਲਬ ਹੰਝੂ ਵਹਿ ਰਹੇ ਆ, ਦਰਖਤਾਂ ਚੋਂ ਫਲਾਨਾ, ਕਦੇ ਮਤਲਬ ਇਹ ਕਿਵੇਂ ਆ ਜਾਂਦਾ ਇੱਕਦਮ ਰਾਤੋ ਰਾਤ ਸਾਰੇ ਦੇਸ਼ ਚ, ਮਤਲਬ ਇਹ ਕੈਲਕੂਲੇਟਡ ਮੂਵ ਤੋਂ ਬਿਨਾਂ ਇਹ ਹੋ ਨਹੀਂ ਸਕਦਾ, ਗਿਣ ਮਿਥ ਕੇ ਕੀਤਾ ਜਾਂਦਾ। ਇਸ ਲਈ ਇਹ ਵੀ ਕੀਤਾ ਗਿਆ, ਨਾਲ ਲੱਗ ਵੀ ਖਤਰਨਾਕ ਗੱਲ ਜਿਹੜੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਦੇਖੋ ਕੀ ਨੋਟਸ ਲੈਂਦੇ ਦੇਸ਼ ਦੇ ਬੁੱਧੀਜੀਵੀ, ਦੇਸ਼ ਦੇ ਸਿਆਣੇ ਲੋਕ ਜਾਂ ਸੋ ਕਾਲਡ ਸਿਆਣੇ ਲੋਕ ਕੀ ਕਹਿੰਦੇ ਆ। ਲੱਖਾਂ ਲੋਕ ਉੱਥੇ ਹਨੂੰਮਾਨ ਚਾਲੀਸਾ ਦਾ ਪਾਠ ਕਰ ਰਹੇ ਸੀ, ਇੱਥੋਂ ਪਤਾ ਲੱਗਦਾ ਵੀ ਮੋਟੇਰਾ ਅਹਿਮਦਾਬਾਦ ਦੇ ਸਟੇਡੀਅਮ ਚ ਜਿਹਨੂੰ ਅੱਜ ਕੱਲ ਨਰਿੰਦਰ ਮੋਦੀ ਸਟੇਡੀਅਮ ਕਿਹਾ ਜਾਂਦਾ, ਵੈਨਿਊ ਸ਼ਿਫਟ ਕਿਉਂ ਕੀਤਾ ਗਿਆ, ਇਹ ਤੋਂ ਪਤਾ ਲੱਗਦਾ ਉਹਨਾਂ ਦੀ ਮਨਸ਼ਾ ਕੀ ਸੀ। ਅੰਧ ਵਿਸ਼ਵਾਸ, ਅੰਧ ਰਾਸ਼ਟਰਵਾਦ ਤੇ ਪਛਾਕੜੀ ਵਿਚਾਰਾਂ ਦਾ ਪ੍ਰਚਾਰ, ਮੈਂ ਕੋਈ ਗੁਸਤਾਖੀ ਨਹੀਂ ਕਰਨਾ ਚਾਹੁੰਦਾ ਪਰ ਹੁਣ ਲੋਕਾਂ ਨੂੰ ਸੋਚਣਾ ਚਾਹੀਦਾ ਵੀ ਫਿਰ ਇੰਨੇ ਲੋਕਾਂ ਨੇ ਹਨੂੰਮਾਨ ਚਾਲੀਸੇ ਦਾ ਪਾਠ ਵੀ ਕੀਤਾ, ਟੀਮ ਫਿਰ ਵੀ ਹਾਰ ਗਈ। ਲੋਕਾਂ ਨੂੰ ਸੋਚਣਾ ਚਾਹੀਦਾ, ਲੋਕਾਂ ਨੂੰ ਆਪਦੇ ਆਪ ਤੋਂ ਸਵਾਲ ਕਰਨਾ ਚਾਹੀਦਾ, ਆਪਦੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ, ਔਰ ਇਹ ਜਿਹੜੇ ਇਸ ਕਿਸਮ ਦੇ ਪਖੰਡ ਕਰਦੇ ਆ ਇਹਨਾਂ ਨੂੰ ਐਕਸਪੋਜ਼ ਕਰਨਾ ਚਾਹੀਦਾ। ਕੱਲੇ ਇਹਨਾਂ ਨੂੰ ਨਹੀਂ, ਇਹਨਾਂ ਦੇ ਪਿੱਛੇ ਕੰਮ ਕਰਦੀਆਂ ਸਾਰੀਆਂ ਤਾਕਤਾਂ, ਫੰਡਾਮੈਂਟਲਿਸਟ ਫੋਰਸਿਸ, ਪੈਸੇ ਵਾਲੀਆਂ, ਪੋਲੀਟੀਸ਼ੀਅਨ, ਇਹਨਾਂ ਸਾਰਿਆਂ ਤੋਂ ਇਸ ਗੱਲ ਤੋਂ ਬਚਣਾ ਚਾਹੀਦਾ, ਲੋਕਾਂ ਨੂੰ ਸੁਚੇਤ ਹੋ ਜਾਣਾ ਚਾਹੀਦਾ।
ਬਿਲਕੁਲ ਮਹੀਪਾਲ ਜੀ, ਜਿਵੇਂ ਆਪਾਂ ਗੱਲ ਇੱਥੋਂ ਸ਼ੁਰੂ ਕੀਤੀ ਕਿ ਵੈਨਿਊ ਕਿਉਂ ਚੇਂਜ ਕੀਤਾ ਗਿਆ, ਚਲੋ ਜੇਕਰ ਅਸੀਂ ਇਹ ਗੱਲ ਮੰਨ ਵੀ ਲਈਏ, ਜੋ ਬੁੱਧੀਜੀਵੀ ਬਹੁਤ ਸਾਰੇ ਕਹਿ ਵੀ ਰਹੇ ਨੇ ਕਿ ਰਾਜਨੀਤਿਕ ਪੱਖ ਨੂੰ ਧਿਆਨ ਚ ਰੱਖਦਿਆਂ ਹੋਇਆਂ ਜਾਂ ਵੋਟਾਂ ਦੀ ਗਿਣਤੀ ਨੂੰ ਵਧਾਉਣ ਦੇ ਲਈ ਇੱਕ ਇਹੋ ਜਿਹਾ ਇਹ ਨਵਾਂ ਹੀ ਜਿਹੜਾ ਹੈ ਜੁਮਲਾ ਤਿਆਰ ਕੀਤਾ ਗਿਆ ਸੀਗਾ ਕਿ ਇਸ ਨੂੰ ਜੇਕਰ ਇੰਡੀਆ ਜਿੱਤ ਜਾਂਦੀ ਤਾਂ ਅਗਲੀ ਵਾਰ ਦੇ ਇਲੈਕਸ਼ਨ ਦੇ ਵਿੱਚ ਬੜੇ ਆਰਾਮ ਨਾਲ ਕਿਹਾ ਜਾ ਸਕਦਾ ਸੀ ਕਿ ਹਾਂਜੀ ਅਹਿਮਦਾਬਾਦ ਵਿੱਚ ਮੋਦੀ ਜੀ ਦੀ ਮੌਜੂਦਗੀ ਦੇ ਨਾਲ ਇਹ ਹੋਇਆ ਤੇ ਇੰਡੀਆ ਜਿਹੜੀ ਹੈ ਵਰਲਡ ਕੱਪ ਜਿੱਤ ਗਈ ਹੈ। ਸੋ ਇਸ ਤਰੀਕੇ ਦੇ ਨਾਲ ਲੋਕਾਂ ਨੂੰ ਹੋਰ ਜ਼ਿਆਦਾ ਕਹਿ ਕੇ ਵੋਟਾਂ ਉਹਨਾਂ ਤੋਂ ਇਕੱਠੀਆਂ ਕੀਤੀਆਂ ਜਾ ਸਕਦੀਆਂ ਸਨ। ਸੋ ਇਹ ਇੱਕ ਤਰੀਕੇ ਦਾ ਪਲੈਨਡ ਜਾਂ ਯੋਜਨਾਬੱਧ ਤਿਆਰੀ ਸੀਗੀ। ਸੋ ਇਹ ਫੇਲ ਹੁੰਦੀ ਵੀ ਹੁਣ ਦਿਖਾਈ ਦਿੱਤੀ ਜਦੋਂ ਭਾਰਤ ਦੀ ਬੁਰੇ ਤਰੀਕੇ ਦੇ ਨਾਲ ਹਾਰ ਹੋਈ ਹੈ। ਹੁਣ ਤੁਸੀਂ ਇਹਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ ਕਿ ਆਉਣ ਵਾਲੇ ਇਲੈਕਸ਼ਨਾਂ ਚ ਇਹਦਾ ਕੀ ਅਸਰ ਹੋਏਗਾ?
ਦੇਖੋ ਮੈਂ ਸਪਸ਼ਟ ਕਹਿਣਾ ਚਾਹੁੰਦਾ, ਜੇ ਤਾਂ ਲੋਕਾਂ ਦਾ ਰੁਝਾਨ ਹੋਇਆ ਆਪਦੀ ਜੀਵਨ ਹਾਲਤਾਂ ਪ੍ਰਤੀ, ਆਪਦੀ ਜ਼ਿੰਦਗੀ ਦੇ ਮੁੱਦਿਆਂ ਪ੍ਰਤੀ, ਫਿਰ ਤਾਂ ਮੋਦੀ ਨਾ ਜਿੱਤੂਗਾ ਤੇ ਨਾ ਜਿੱਤਣਾ ਚਾਹੀਦਾ। ਜੇ ਲੋਕ ਇਸ ਕਿਸਮ ਦੇ ਬੇਲੋੜੇ ਤੇ ਜਜ਼ਬਾਤੀ ਮੁੱਦਿਆਂ ਚ ਫਸ ਗਏ ਹਨਾ, ਫਿਰ ਕੁਛ ਵੀ ਹੋ ਸਕਦਾ, ਔਰ ਇਹ ਕੁਛ ਵੀ ਕਰਵਾ ਸਕਦੇ ਆ। RSS, BJP ਕੁਛ ਵੀ ਕਰਵਾ ਸਕਦੇ ਆ। ਹਲੇ ਤੱਕ ਵੀ ਦੇਸ਼ ਦੇ ਵੱਡੇ ਗਿਣਤੀ ਲੋਕਾਂ ਚ ਸ਼ੰਕਾ ਹੈ ਕਿ ਪੁਲਵਾਮਾ ਅਚਾਨਕ ਨਹੀਂ ਸੀ ਹੋਇਆ, ਕਰਵਾਇਆ ਗਿਆ ਸੀ। ਪੈਰਾਮਿਲਟਰੀ ਫੋਰਸਿਸ ਨੂੰ ਇਸ ਤਰੀਕੇ ਨਾਲ ਏਡੀ ਵੱਡੀ ਗਿਣਤੀ ਚ ਇੱਕ ਡਿਸਟਰਬ ਸਟੇਟ ਚੋਂ ਇੱਕੋ ਰਸਤੇ ਚੋਂ ਗੁਜ਼ਾਰਨਾ, ਔਰ ਸੁਰੱਖਿਆ ਏਜੰਸੀਆਂ ਦੀਆਂ ਚੇਤਾਵਨੀਆਂ ਦੇ ਬਾਵਜੂਦ ਇਹ ਸ਼ੰਕੇ ਖੜੇ ਕਰਦਾ। ਜੋ ਉਹ ਕਹਿ ਰਿਹਾ ਸਾਬਕਾ ਗਵਰਨਰ ਜਿਹੜਾ ਮੈਂ ਨਾ ਭੁੱਲ ਗਿਆ ਉਹਦਾ, ਉਹਨਾਂ ਦਾ, ਔਰ ਪ੍ਰਸ਼ਾਂਤ ਭੂਸ਼ਣ ਨੇ ਕਿਹਾ, ਹੋਰ ਲੋਕ ਵੀ ਕਹਿ ਰਹੇ ਆ ਕਿ ਕੋਈ ਵੀ ਵੱਡੀ ਤੋਂ ਵੱਡੀ ਐਸੀ ਘਟਨਾ ਕਰਵਾ ਸਕਦੇ ਆ ਜਿਹਦੇ ਨਾਲ ਪੋਲਰਾਈਜੇਸ਼ਨ ਹੋ ਜਾਏ ਧਰਮ ਦੇ ਆਧਾਰ ਤੇ, ਤੇ ਪੋਲਰਾਈਜੇਸ਼ਨ ਜਾਂ ਫਿਰਕੂ ਦੰਗਿਆਂ ਦੇ ਪਿਛੋਕੜ ਚ ਜਿੰਨੀਆਂ ਵੀ ਚੋਣਾਂ ਹੋਈਆਂ ਦੇਸ਼ ਚ ਪਿਛਲੇ 5 ਦਹਾਕਿਆਂ ਚ, ਉਹਨਾਂ ਦਾ ਫਾਇਦਾ BJP ਨੇ ਲਿਆ ਹੈ। 99 ਤੋਂ ਲੈ ਕੇ ਤੁਸੀਂ ਅੱਜ ਤੱਕ ਦਾ ਤਾਜ਼ਾ ਦੇਖ ਲਓ ਤੇ ਉਦੋਂ ਪਿਛਲਾ ਵੀ ਦੇਖ ਲਓ, ਅਦਰਵਾਈਜ਼ BJP ਕੋਲੇ ਲੋਕਾਂ ਨੂੰ ਇਹ ਕਹਿਣ ਲਈ ਵੀ ਮੈਂ ਤੁਹਾਡੇ ਵਾਸਤੇ ਆਹ ਕੀਤਾ ਕੁਛ ਨੀ, ਨਾ ਅਰਥਚਾਰੇ ਦੇ ਖੇਤਰ ਚ, ਨਾ ਲੋਕਾਂ ਦੀਆਂ ਜੀਵਨ ਹਾਲਤਾਂ ਦੇ ਪੱਖ ਤੋਂ, ਨਾ ਐਡਮਿਨਿਸਟ੍ਰੇਸ਼ਨ ਦੇ ਪੱਖ ਤੋਂ, ਕਿਸੇ ਪੱਖ ਤੋਂ ਵੀ ਭਾਜਪਾ ਕੋਲੇ, ਮੋਦੀ ਸ਼ਾਹ ਸਰਕਾਰ ਕੋਲੇ ਲੋਕਾਂ ਨੂੰ ਇਹ ਕਹਿਣ ਨੂੰ ਨੀ ਵੀ ਦੇਖੋ ਮੈਂ ਤੁਹਾਡਾ ਆਹ ਕੀਤਾ। ਜੋ ਕੁਛ ਉਹਨੇ ਕਿਹਾ ਸੀ ਉਹ ਸਾਰਾ ਪੁੱਠਾ ਪਿਆ, ਚਾਹੇ ਉਹ ਸਾਲ ਦੇ ਰੁਜ਼ਗਾਰ ਹੋਣ, ਚਾਹੇ ਉਹ ਹਾਊਸਿੰਗ ਦਾ ਹੋਵੇ, ਸ਼ਾਈਨਿੰਗ ਇੰਡੀਆ ਹੋਵੇ, ਕੋਈ ਸਕੀਮ ਸਿਰੇ ਨੀ ਚੜ੍ਹਦੀ ਔਰ ਮੇਰੇ ਝੂਠਾਂ ਦੇ ਆਸਰੇ ਹੈ। ਮੋਦੀ ਸਾਹਿਬ ਨੂੰ ਇਹ ਭੁਲੇਖਾ ਹੈ, ਹੁਣ ਉਹ ਸਮਾਂ ਨੀ। ਉਹਨਾਂ ਨੇ ਕਹਿ ਤਾ ਵੀ ਇੰਨੇ ਏਮਸ ਬਣਾ ਤੇ, ਇੰਨੀਆਂ IITs ਬਣਾ ਤੀਆਂ, ਹੁਣ ਸੋਸ਼ਲ ਮੀਡੀਆ ਤੇ ਸਵੇਰ ਨੂੰ ਪਤਾ ਲੱਗ ਜਾਂਦਾ ਵੀ ਝੂਠ ਬੋਲੇ ਔਰ ਗਲਤ ਬਿਆਨੀ ਆ ਜਿਹੜੀ ਇਹ ਭਾਜਪਾ ਦੇ ਉਲਟ ਜਾਊਗੀ। ਮੈਂ ਬਸ ਮੈਨੂੰ ਇਹੀ ਖਦਸ਼ਾ ਹੈ ਕਿ ਕੀ ਲੋਕ ਆਪਦੀ ਰੋਜ਼ੀ ਰੋਟੀ ਦੇ ਮੁੱਦਿਆਂ ਵੱਲ ਆਪਦਾ ਧਿਆਨ ਕੇਂਦਰਿਤ ਰੱਖਣਗੇ ਕਿ ਜਜ਼ਬਾਤੀ ਮੁੱਦਿਆਂ ਚ ਫਸਣਗੇ।
ਬਿਲਕੁਲ, ਰੋਜ਼ੀ ਰੋਟੀ ਦਾ ਵੀ ਮਸਲਾ ਹੈ, ਰੋਜ਼ਗਾਰ ਦਾ ਵੀ ਮਸਲਾ ਹੈ ਤੇ ਵਿਦਿਆ ਦਾ ਵੀ ਮਸਲਾ ਹੈ, ਜਿਹੜਾ ਕਿ ਮੇਨ ਮੈਂ ਕਹੂੰਗੀ ਕਿ ਮੌਜੂਦਾ ਜੋ ਦੇਸ਼ ਦੇ ਹਾਲਾਤ ਉਹਨਾਂ ਦੇ ਲਈ ਬੇਹੱਦ ਗੰਭੀਰ ਹੈ। ਸੋ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਮਹਿਪਾਲ ਜੀ ਬਹੁਤ ਬਹੁਤ ਸ਼ੁਕਰੀਆ
ਜੀ। ਥੈਂਕ ਯੂ, ਥੈਂਕ ਯੂ ਸਰੋਤਿਆਂ ਦਾ ਧੰਨਵਾਦ।
ਆਪਕੇ ਘਰ ਕੀ ਖੂਬਸੂਰਤੀ ਆਪਕਾ ਜ਼ੌਕ, ਖੂਬਸੂਰਤ ਦਿਲਕਸ਼ ਕਿਚਨ, ਕੈਬਨਿਟਸ, ਕਾਊਂਟਰ ਟਾਪਸ, ਬਾਥਰੂਮਸ, ਕੈਬਨਿਟਸ ਐਂਡ ਕਾਊਂਟਰਸ,
ਰਾਈਟ ਕਸਟਮ ਕੈਬਨੇਟਰੀ ਇੰਕ,
ਯੂਰਪੀਅਨ ਟੈਕਨੋਲੋਜੀ ਔਰ ਮੈਨੂਫੈਕਚਰਿੰਗ, ਕਿਸੀ ਭੀ ਕਿਸਮ ਕਾ ਰੈਜ਼ੀਡੈਂਸ਼ੀਅਲ ਯਾ ਕਮਰਸ਼ੀਅਲ, ਵੁੱਡ ਵਰਕ, 3D ਸਕ੍ਰੀਨ ਪਰ ਕਸਟਮ ਡਿਜ਼ਾਈਨ ਕਾ ਇੰਤਖਾਬ ਕੀਜੀਏ, ਜਦੀਦ ਦੌਰ ਕਾ ਤਕਾਜ਼ਾ,
ਰਾਈਟ ਕਸਟਮ ਕੈਬਨੇਟਰੀ ਇੰਕ।
ਸਪੈਸ਼ਲ ਪ੍ਰੋਮੋ 12 ਮੰਥਸ, ਨੋ ਇੰਟਰਸਟ, ਨੋ ਪੇਮੈਂਟ, ਕਾਮ ਆਜ ਕਰਵਾਈਏ, ਪੇਮੈਂਟ 12 ਮਹੀਨੇ ਮੇ ਕੀਜੀਏ, ਰਾਈਟ ਕਸਟਮ ਕੈਬਨੇਟਰੀ ਇੰਕ, 6473008473।
If you own a property and are looking to take equity, we can help by offering a home equity line of credit. We are offering ultra low rates and maximum equity in 10 to 15 days. Amortization can be 25 to 30 years as per your needs. Interest will be on the only amount you use. No last minute surprises. Call Mayank 647-702-2023 or
6472411 ਮੁਦੱਸਰ ਕੋਲ
ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 647-290-3773। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਕਰ ਸਕਦੇ ਹੋ।
ਗੁੱਡ ਮਾਰਨਿੰਗ ਐਵਰੀਵਨ, ਯੂ ਆਰ ਲਿਸਨਿੰਗ ਟੂ WTUR 770 AM, ਯੂਰ ਟ੍ਰਸਟਿਡ ਸੋਰਸ ਫਾਰ ਨਿਊਜ਼ ਐਂਡ ਇਨਫੋਰਮੇਸ਼ਨ। ਹੇਅਰ ਕਮਜ਼ ਯੂਰ ਹੋਸਟ ਰਮਨਜੀਤ ਸਿੱਧੂ ਵਿਦ ਦ ਕਰੰਟ ਅਫੇਅਰਸ।
ਕਰੰਟ ਅਫੇਅਰਸ ਦੇ ਵਿੱਚ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ। 416-620-1778 ਸਾਡੇ ਸਟੂਡੀਓ ਦਾ ਨੰਬਰ ਹੈ, 416-620-1778। ਕੁਝ ਗੱਲਾਂ ਮੇਰੇ ਵੱਲੋਂ ਵੀ ਇਸ ਵਿਸ਼ਵ ਕੱਪ ਦੇ ਬਾਰੇ। ਦੇਖੋ, ਜੇ ਤਿਉਹਾਰ ਵਾਲਾ ਅਸੀਂ ਸਾਰਾ ਕੁਝ ਡਿਸਕਸ ਕੀਤਾ, ਪਰ ਜਿਸ ਤਰ੍ਹਾਂ ਕੁਛ ਚੀਜ਼ਾਂ ਨੂੰ, ਕਿਉਂਕਿ ਮਨੋਰੰਜਨ ਕਰਨਾ, ਐਂਟਰਟੇਨ ਹੋਣਾ ਸਾਡੀਆਂ ਬੁਨਿਆਦੀ ਜ਼ਰੂਰਤਾਂ ਨੇ, ਬੁਨਿਆਦੀ ਹੀ ਹੋ ਜਾਂਦੀਆਂ ਨੇ, ਕਿਉਂਕਿ ਬਾਹਰ ਜਿਸ ਤਰ੍ਹਾਂ ਦੇ ਸਿਸਟਮ 'ਚ ਅਸੀਂ ਰਹਿੰਦੇ ਹਾਂ, ਰੋਜ਼ ਨਵੀਆਂ ਖ਼ਬਰਾਂ ਅਤੇ ਬਹੁਤੀਆਂ ਗਲਤ ਕਿਸਮ ਦੀਆਂ ਖ਼ਬਰਾਂ ਸਾਨੂੰ ਸੁਣਨੀਆਂ ਸਮਝਣੀਆਂ, ਉਹਨਾਂ 'ਤੇ ਮਾਥਾ ਪੰਚੀ ਕਰਨੀ ਪੈਂਦੀ ਹੈ ਅਤੇ ਮਨ ਪਰੇਸ਼ਾਨ ਹੋ ਜਾਂਦਾ। ਰੌਲਾ ਇਹ ਹੈ ਕਿ ਇਹ ਮਨੋਰੰਜਨ ਵੀ ਤਕਰੀਬਨ ਉਹਨਾਂ ਦੇ ਹੀ ਹੱਥ ਵਿੱਚ ਪਹੁੰਚ ਗਿਆ ਜਿਹੜੇ ਤੁਹਾਡੇ ਲਈ ਜਾਂ ਮੇਰੇ ਲਈ ਇਹ ਮੁਸ਼ਕਲਾਂ ਖੜੀਆਂ ਕਰ ਰਹੇ ਨੇ। ਦੁੱਖ ਵੀ ਉਹੀ ਦੇ ਰਿਹਾ ਤੇ ਮੱਲਮ ਵੀ ਉਹੀ ਵੇਚ ਰਿਹਾ, ਤੇ ਮੱਲਮ ਲੈਣੇ ਦੀ ਲੋੜ ਹੈ, ਪਰ ਲੈਂਦਿਆਂ ਹੋਇਆਂ ਇਹ ਧਿਆਨ ਰੱਖਣਾ ਜ਼ਰੂਰੀ ਹੈ ਕਿ ਮੈਂ ਆਪਣਾ ਆਪ ਵੇਚ ਕੇ ਨਾ ਬਹਿ ਜਾ, ਮੈਂ ਆਪਣੀ ਸੋਚ ਨਾ ਮਾਰ ਲਾਂ। ਖੁਸ਼ ਹੁੰਦਾ ਹੁੰਦਾ ਕਿਤੇ ਸਿਰਫ ਖੁਸ਼ ਹੋਣ ਜੋਗੇ ਨਾ ਰਹਿ ਜਾ, ਮਸਨੂਈ ਲੈਵਲ ਤੇ ਨਾ ਰਹਿ ਜਾ। ਸੋ ਸਾਨੂੰ ਵੀ ਪਤਾ ਹੋਣਾ ਚਾਹੀਦਾ ਕਿ ਅਸੀਂ ਇਨ ਡੈਪਥ ਇਹਨਾਂ ਚੀਜ਼ਾਂ ਨੂੰ ਕਿਵੇਂ ਲੈ ਕੇ ਚੱਲਣਾ ਹੁੰਦਾ। ਕਈ ਵਾਰ ਕਹਿਣਗੇ ਕਿ ਤੁਸੀਂ ਗੀਤ ਸੰਗੀਤ ਨਹੀਂ ਸੁਣਦੇ ਜੀ, ਤੁਸੀਂ ਉਹ ਨਹੀਂ ਕਰਦੇ। ਅਸੀਂ ਗੀਤ ਸੰਗੀਤ ਸੁਣਦੇ ਹਾਂ ਆਪਣੇ ਮਨ ਨੂੰ ਤਾਕਤ ਦੇਣ ਲਈ। ਇੱਕ ਮਿਊਜ਼ਿਕ ਇਜ਼ ਅ ਥੈਰੇਪੀ ਕਾਇੰਡ ਆਫ, ਮੈਂ ਤੁਹਾਨੂੰ ਐਜ਼ ਅ ਥੈਰੇਪੀ ਲੈ ਕੇ ਚੱਲਦਾ ਹੁੰਦਾ ਕਿ ਇੱਕ ਥੈਰੇਪੀ ਹੈ, ਤੁਹਾਡੀ ਵੀ ਹੈ, ਸਭ ਦੀ ਹੈ, ਪਰ ਇਹ ਹੈ ਵੀ ਅਸੀਂ ਥੈਰੇਪੀ ਕਰਵਾ ਕਿੱਥੋਂ ਰਹੇ ਹਾਂ। ਨੀਮ ਹਕੀਮ ਖਤਰਾ ਏ ਜਾਨ, ਵੀ ਇਹ ਅਸਲ ਵਿੱਚ ਹਕੀਮ ਵੀ ਨੇ ਯਕੀਨ ਹੈ ਪੋਇਟਰੀ ਦੇ ਨਾਂ ਤੇ ਬਹੁਤ ਕੁਛ ਹੁੰਦਾ ਹੈ, ਲਿਖਣ ਵਾਲੇ ਬੜੇ ਕਿਸਮ ਦੇ ਪਏ ਆ, ਪਰ ਚੰਗੇ ਲਿਖਣ ਵਾਲੇ ਤੇ ਗੁਮਰਾਹ ਕਰਨ ਵਾਲੇ ਇਹਨਾਂ ਵਿੱਚ ਨਛੇੜਾ ਕਰਨਾ ਪੈਂਦਾ। ਜਿਹੜੀ ਗਾਇਕੀ ਚੰਗੀ ਆ, ਜਿਹੜੀ ਖੜਦੋਮਬਾਜ਼ੀ ਆ, ਜਿਹੜੀ ਸਿਰਫ ਸਾਡੀਆਂ ਲੰਗੂਰ ਟਪੂਸੀਆਂ ਲਵਾਉਂਦੀ ਆ, ਜਿਹੜੀ ਸਿਰਫ ਪਾਵਰ ਦੇ ਉੱਪਰ ਖੜੀ ਆ ਕਿ ਕਿੰਨੀ ਵੋਟ ਦਾ ਮਿਊਜ਼ਿਕ ਸਿਸਟਮ ਹੈ, ਉਹ ਜਿੰਨੀ ਵੋਟਾਂ ਹੀ ਤਕੜੀ ਆ ਉਨੀ ਉਹ ਸੰਤਨਾਹਟ ਤੇ ਥਰਥਰਾਹਟ ਪੈਦਾ ਕਰਦਾ ਤੇ ਉਹਨਾਂ ਕਿ ਅਸੀਂ ਛਾਲਾ ਮਾਰ ਲੈਂਦੇ ਹਾਂ, ਉਹਦੇ ਨਾਲ ਮਨੋਰੰਜਨ ਨਹੀਂ ਹੁੰਦਾ। ਆਮ ਤੌਰ ਤੇ ਇਹ ਵੀ ਕਹਿ ਦਿੰਦੇ ਆ ਕਿ ਪੋਪ ਜਾਂ ਆਮ ਚਲੰਤ ਮਿਊਜ਼ਿਕ ਤੇ ਦੂਜੇ ਚ ਕੀ ਫਰਕ ਹੈ, ਉਹ ਕਹਿੰਦੇ ਇੱਕ ਸਿਰ ਹਿਲਦਾ ਇੱਕ ਚ ਲੱਤਾਂ, ਜਿੱਥੇ ਕਿੰਨੀਆਂ ਲੱਤਾਂ ਹੀ ਹਿਲਦੀਆਂ ਨੇ ਉਹ ਗਾਇਕੀ ਤੁਹਾਡੇ ਸਿਰ ਨੂੰ ਕਿਤੇ ਨਹੀਂ ਲੈ ਕੇ ਜਾ ਸਕਦੀ। ਸੋ ਸਿਰ ਹੈ ਜਿਹੜਾ ਉੱਥੇ ਹੀ ਸਾਡੀ ਸਾਰੀ ਬਰਕਤ ਪਈ ਆ, ਉਹਨੂੰ ਪ੍ਰਫੁੱਲਤ ਕਰਨਾ, ਉਹਨੂੰ ਵਸ਼ਨ ਦਮਾ ਕਰਨਾ, ਇਸ ਜੱਦੋ ਜਹਿਦ ਨੂੰ ਜਾਰੀ ਰੱਖਣਾ ਬਹੁਤ ਬਹੁਤ ਜ਼ਰੂਰੀ ਹੈ। ਤੇ ਬਾਕੀ ਰਹੀ ਉਹਦੇ ਨਾਲ ਜੁੜੀ ਪੋਲੀਟਿਕਸ, ਕਿ ਪੋਲੀਟਿਕਸ ਜ਼ਰੂਰ ਖੇਡੀ ਗਈ ਹੈ। ਮੈਂ ਜਦੋਂ ਕ੍ਰਿਕਟ ਮੈਚ ਦੇ ਵਿੱਚ ਦੇਖਿਆ ਕਿ ਮੇਰੇ ਦੋ ਮਨ ਦੇ ਵਿੱਚ ਕੀ ਪ੍ਰਭਾਵ ਆਏ, ਪਹਿਲਾਂ ਤਾਂ ਇਹ ਸੀ ਕਿ ਜੇ ਹਾਰ ਰਹੀ ਹੁੰਦੀ ਹੈ ਇਹਦੇ ਵਿੱਚ ਵੀ ਤਸੱਲੀ ਵਾਲੀ ਗੱਲ ਕਿਹੜੀ ਦੇਖੀ ਜਾ ਸਕਦੀ, ਕਿਉਂਕਿ ਹਾਰ ਜਿੱਤ ਤਾਂ ਹੋਣੀ ਹੈ। ਫਿਰ ਬੰਦਾ ਆਪਣੇ ਆਪ ਨੂੰ ਕੋਈ ਢਾਰਸ ਕੋਈ ਠੁੰਮਣਾ ਦੇਣਾ ਚਾਹੁੰਦਾ ਹੈ, ਤੇ ਉਹਦੇ ਵਿੱਚ ਮੈਂ ਫਿਰ ਲੱਭਿਆ ਕਿ ਚਲੋ ਇੱਕ ਤਾਂ ਪਟਾਕਿਆਂ ਤੋਂ ਮੌਜ ਹੋ ਜੂ, ਹਵਾ ਦਾ ਪ੍ਰਦੂਸ਼ਣ ਘੱਟ ਜੂਗਾ ਜਾਂ ਵਧੂਗਾ ਨਹੀਂ, ਤੇ ਤੀਸਰੀ ਗੱਲ ਇਹ ਜੁੜਦੀ ਹੈ ਕਿ ਬਾਕੀ ਕਾਇਨਾਤ ਆਰਾਮ ਦੀ ਨੀਂਦ ਸੌਂ ਸਕਦੀ ਹੈ। ਮੈਨੂੰ ਪੰਛੀਆਂ ਦਾ, ਕੀਟਾਣੂਆਂ ਦਾ, ਕੀੜਿਆਂ ਦਾ ਬਹੁਤ ਫਿਕਰ ਹੋ ਜਾਂਦਾ ਹੈ ਕਿ ਇਹਨਾਂ ਨੂੰ ਤਾਂ ਗੱਲ ਵੀ ਨਹੀਂ ਪਤਾ ਕਿ ਹੋ ਕੀ ਗਿਆ। ਉਹ ਕਹਿਣਗੇ ਕਿਹੜਾ ਵਰਲਡ ਕੱਪ ਜਿਹਦੇ ਵਿੱਚ ਅਸੀਂ ਸ਼ਾਮਲ ਹਾਂ, ਇਹ ਮਨੁੱਖਾਂ ਦਾ ਵਰਲਡ ਕੱਪ ਹੈ, ਉਹ ਵੀ ਥੋੜੇ ਜਿਹੇ ਲੋਕਾਂ ਦਾ, ਅਸੀਂ ਉਹਨੂੰ ਕਹਿ ਤਾਂ ਵਰਲਡ ਦਿੰਦੇ ਹਾਂ ਪਰ ਵਰਲਡ ਦੇ ਕਲਾਮੇ ਵਿੱਚ ਲੈਣ ਨੂੰ ਅਸੀਂ ਤਿਆਰ ਨਹੀਂ ਹੁੰਦੇ। ਅਸੀਂ ਤਾਂ ਆਪਣੀ ਜਾਤ ਵਿੱਚੋਂ ਲੋਕਾਂ ਨੂੰ ਨਾਲ ਲੈ ਕੇ ਤੁਰਨ ਨੂੰ ਤਿਆਰ ਨਹੀਂ, ਤੇ ਬਾਕੀ ਜੀਵ ਜੰਤੂਆਂ ਬਾਰੇ ਕਦੋਂ ਸੋਚਾਂਗੇ। ਜਦੋਂ ਕਿਸੇ ਚੀਜ਼ ਨੂੰ ਵਿਸ਼ਵ ਵਿਆਪੀ ਕਰ ਦਿੰਦੇ ਹਾਂ ਨਾ, ਯੂਨੀਵਰਸਲ ਕਰ ਦਿੰਦੇ ਹਾਂ, ਉਦੋਂ ਫਿਰ ਆਪਣੀ ਅਪਰੋਚ ਵੀ ਯੂਨੀਵਰਸਲ ਕਰਨ ਦੀ ਲੋੜ ਹੈ। ਇਕੱਲੇ ਆਪਣੇ ਆਪਣੇ ਕਬੀਲੇ ਤੱਕ ਰਹਿ ਕੇ ਆਪਣੀ ਖੁਸ਼ੀ ਮਨਾ ਲਈ ਤੇ ਬਾਕੀਆਂ ਨਾਲ ਜੋ ਹੁੰਦਾ ਜੋ ਹੋਈ ਜਾਵੇ। ਬਾਕੀ ਹਿੰਦੁਸਤਾਨ ਉਸ ਟਾਈਮ ਕਿਵੇਂ ਜੂਝ ਰਿਹਾ ਸੀ, ਇਹਦੀ ਗੱਲ ਨਹੀਂ ਹੈ ਕਿ ਹਿੰਦੁਸਤਾਨ ਦਾ ਸਾਰਾ ਭਾਗ ਜਾਂ ਸਾਰੀ ਕਿਸਮਤ ਉਹ ਚੰਦ ਲੋਕਾਂ ਦੇ ਹੱਥ ਚ ਸੀ ਜੋ ਕ੍ਰਿਕਟ ਮੈਚ ਜਿਤਾ ਦਿੰਦੇ। ਡਾਕਟਰ ਹਸਪਤਾਲਾਂ ਚ ਇਲਾਜ ਕਰ ਰਹੇ ਸੀ, ਨਰਸਾਂ ਇਲਾਜ ਕਰ ਰਹੀਆਂ ਸੀ, ਫੌਜੀ ਆਪਦੀਆਂ ਡਿਊਟੀਆਂ ਕਰ ਰਹੇ ਸੀ, ਉਹ ਵੀ ਤਾਂ ਉਸ ਵਤਨ ਲਈ, ਕੋਈ ਪਤਾ ਨੀ ਕਿਹਦੇ ਨਾਲ ਕਿਹੜੇ ਵੇਲੇ ਕੀ ਘਟਨਾ ਵਾਪਰ ਜੇ। ਘੱਟੋ ਘੱਟ ਮੈਂ ਸੋਚਦਾ ਹੁੰਦਾ ਕਿ 10-20 ਹਜ਼ਾਰ ਤਾਂ ਇਮਾਨਦਾਰ ਬੰਦਾ ਆਪਣੀ ਇਮਾਨਦਾਰੀ ਦੀ ਕੀਮਤ ਚੁਕਾ ਕੇ ਘਰ ਪਹੁੰਚੇ ਹੋਣਾ, ਕਿ ਉਹ ਭਾਰਤ ਲਈ ਕੰਮ ਨਹੀਂ ਕਰਦੇ। ਜੇਕਰ ਕਿਸੇ ਦੇਸ਼ ਨੂੰ ਲੈ ਕੇ ਚੱਲਣਾ ਤੇ ਇੱਥੇ ਭਾਰਤ ਦਾ ਮਤਲਬ ਇਕੱਲਾ ਕੰਟਰੀ ਨੂੰ ਕੈਨੇਡਾ ਵਿੱਚ ਵੀ ਲਾ ਲਓ ਤੁਸੀਂ, ਤੇ ਉਹ ਵੀ ਲੋਕ ਹੀਰੋ ਨੇ, ਉਹ ਵੀ ਤੁਹਾਡੇ ਦੇਸ਼ ਨੂੰ ਤੁਹਾਡੀ ਕਾਇਨਾਤ ਨੂੰ ਚੱਲਦਾ ਰੱਖਣ ਲਈ ਆਪਣਾ ਬਹੁਤ ਕੁਛ ਵਾਰ ਜਾਂਦੇ ਨੇ। ਪਰ ਅਸੀਂ ਇਹਨਾਂ ਚੀਜ਼ਾਂ ਨੂੰ ਮਨੋਰੰਜਨ ਦੇ ਪੱਧਰ ਤੇ ਸੀਮਤ ਕਰ ਲੈਂਦੇ ਹਾਂ। ਕ੍ਰਿਕਟ ਖਿਡਾਰੀਆਂ ਦੇ ਨਾਲ ਕੋਈ ਵਿਤਕਰਾ ਨਹੀਂ ਹੈ, ਪਰ ਕ੍ਰਿਕਟ ਵਾਲਿਆਂ ਨੂੰ ਤਾਂ ਬਹੁਤ ਕੁਛ ਮਿਲ ਜਾਂਦਾ ਹੈ, ਹੋਰ ਖਿਡਾਰੀ ਵੀ ਹੈ ਜਿਹੜੇ ਨੰਗੇ ਪੈਰ ਦੌੜਦੇ ਆ ਤੇ ਸਰਕਾਰਾਂ ਉਹਨਾਂ ਤੱਕ ਪਹੁੰਚ ਹੀ ਨਹੀਂ ਕਰਦੀ, ਉਹਨਾਂ ਨੂੰ ਸਾਜੋ ਸਮਾਨ ਨਹੀਂ ਦਿੰਦੀਆਂ, ਖੇਡਣ ਦੇ ਸਟੇਡੀਅਮ ਬਣਾ ਕੇ ਨਹੀਂ ਦਿੰਦੀਆਂ, ਉਹ ਵੀ ਮੁਲਕ ਲਈ ਉਹਨੇ ਖੇਡ ਖੂਡ ਕੇ ਆਉਂਦੇ ਆ ਤੇ ਬਾਅਦ ਚ ਆਟੋ ਰਿਕਸ਼ਿਆਂ ਤੇ ਚੜ੍ਹ ਕੇ ਮਸਾਂ ਘਰਾਂ ਨੂੰ ਪਹੁੰਚਦੇ, ਸਮਾਨ ਲੈ ਕੇ ਧਰੂਦੇ ਫਰੀ ਜਾਂਦੇ ਆ, ਘਲੀਸਦੇ ਫਰੀ ਜਾਂਦੇ ਆ, ਉਹ ਵੀ ਵਿਦੇਸ਼ ਵੀ ਉਹ ਕੰਮ ਕਰਦੇ ਹੁੰਦੇ ਆ। ਇਹ ਤਾਂ ਮੀਡੀਆ ਦੇ ਵਿੱਚ ਕਿਸੇ ਚੀਜ਼ ਨੂੰ ਪ੍ਰੋਜੈਕਟ ਕਿਵੇਂ ਕਰਨਾ, ਉਸ ਟਾਈਮ ਇਹ ਸੀ ਕਿ ਹਿੰਦੁਸਤਾਨ ਪੂਰੇ ਦੀ ਕਿਸਮਤ ਇਹਨਾਂ 11 ਖਿਡਾਰੀਆਂ ਦੇ ਹੱਥ ਚ ਆ, ਤੇ ਇਹੀ ਜੇ ਪਰਫਾਰਮ ਕਰ ਜਾਣਗੇ ਤੇ ਚੰਦ ਸਿਤਾਰਿਆਂ ਤੇ ਮੁਲਕ ਨੂੰ ਲੈ ਜਾਣਗੇ। ਅੱਗੇ ਵੀ ਕੱਪ ਜਿੱਤੇ ਆ, ਉਹਨਾਂ ਤੋਂ ਬਾਅਦ ਹਿੰਦੁਸਤਾਨ ਦੀ ਆਪਣੀ ਤਕਦੀਰ ਕਿਵੇਂ ਬਦਲੀ ਹੈ, ਕਾਇਨਾਤ ਕਿਹੋ ਜਿਹੀ ਹੈ, ਇਸ ਧਰਤੀ ਨੂੰ ਜਦੋਂ ਅਸੀਂ ਸਵਰਗ ਦੀਆਂ ਗੱਲਾਂ ਕਰਨ ਲੱਗ ਜਾਂਦੇ ਹਾਂ ਉਹਨੂੰ ਕਿਹੋ ਜਿਹਾ ਛੱਡਿਆ, ਕਿਤੇ ਪੈਰ ਧਰਨ ਨੂੰ ਥਾਂ ਨਹੀਂ ਹੁੰਦੀ ਤੁਰਨ ਲੱਗ ਜਾਓ ਤੁਸੀਂ, ਉਹ ਮਿੱਟੀ ਚੜੀ ਪਈ ਹੈ। ਕੱਲ ਮੈਂ ਪੰਜਾਬ ਤੋਂ ਅੱਜ ਜੈਪੁਰ ਆ ਕੇ ਦੇਖਿਆ, ਜੈਪੁਰ ਚ ਵੀ ਪੂਰਾ ਗਰਦਾ ਮਿੱਟੀ ਸਮੋਗ ਉਹੀ ਕੁਛ ਹੀ ਹੈ, ਬੜਾ ਜੰਨਤ ਵਰਗਾ, ਕਦੇ ਹਵਾ ਚੱਲਦੀ ਹੈ ਬੜੀ ਸੋਹਣੀ ਹੈ 19-20 ਡਿਗਰੀ ਦੀ, ਤੇ ਉਹਦਾ ਆਨੰਦ ਹੀ ਨਹੀਂ ਲੈ ਹੁੰਦਾ। ਕੀ ਕਰਾਂਗੇ, ਮਤਲਬ ਕਿ ਆਪਣੇ ਆਪ ਦੇ ਉੱਤੇ ਵੀ ਸਵਾਲ ਕਰਨੇ ਬਣਦੇ ਆ। ਰਾਜਨੀਤਿਕ ਖੇਡਾਂ ਵਾਲਿਆਂ ਨੇ ਜੋ ਮਨ ਚ ਪਾਤਾ, ਕਦੇ ਪੂਜਾ ਤੇ ਯਕੀਨ ਹੁੰਦਾ ਕਦੇ ਨਹੀਂ ਹੁੰਦਾ, ਫਿਰ ਆਪਣੀ ਦੋਸ਼ ਕੱਢ ਲੈਂਦੇ ਆ ਕਿ ਸੱਚੇ ਮਨ ਨਾਲ ਨਹੀਂ ਕੀਤੀ ਹੋਣੀ ਕਿ ਬੁਰੇ ਮਨ ਨਾਲ ਕੀਤੀ ਆ, ਅੱਛਾ ਰੱਬ ਨੂੰ ਵੀ ਵੰਡ ਦਿੰਦੇ ਰੱਬ ਆਸਟ੍ਰੇਲੀਆ ਵਾਲਿਆਂ ਨਾਲ ਕਿਵੇਂ ਵਿਤਕਰਾ ਕਰੇ ਜੇ ਆਸਟ੍ਰੇਲੀਆ ਵਧੀਆ ਖੇਡ ਰਿਹਾ ਤੇ ਮੇਰੀਆਂ ਅਰਦਾਸਾਂ ਇਹ ਉਹਨੂੰ ਕਹਿਣ ਵੀ ਚਾਹੇ ਕੁਛ ਵੀ ਹੋ ਜਾਏ ਆਪ ਹਮਾਰੇ ਹੋ ਹਮਾਰੇ ਹੀ ਹੱਕ ਮੈਂ ਭੁਗਤਣਾ ਮੈਨੂੰ ਤੇ ਗੱਲ ਜਾਇਜ਼ ਨਹੀਂ ਲੱਗੀ ਕਿ ਚਾਹੇ ਉਹ ਵਧੀਆ ਖੇਡਦੇ ਆ ਤੁਸੀਂ ਵਧੀਆ ਖੇਡਣ ਦੀ ਦਾਤ ਹੀ ਮੰਗ ਲੈਂਦੇ ਆ ਚਲੋ ਅਸੀਂ ਦਸ ਗੇਮਾਂ ਬਹੁਤ ਵਧੀਆ ਖੇਡੇ ਹੋ ਰੱਬ ਨਾਲ ਅਸੀਂ ਤੁਸੀਂ ਕਿਵੇਂ ਕਰਾਂਗੇ ਮੈਂ ਕਈ ਵਾਰ ਇਹ ਦੇਖਦਾ ਹੁੰਦਾ ਮੈਂ ਕਿਹਾ ਅਸੀਂ ਆਪਣੀ ਬੇਇਨਸਾਫੀ ਵਾਲੀ ਸੋਚ ਨਾਲ ਰੱਬ ਤੋਂ ਵੀ ਬੇਇਨਸਾਫੀਆਂ ਕਰਾਉਣ ਲੱਗ ਜਾਂਦੇ ਹਾਂ ਰੱਬ ਤੋਂ ਵੀ ਜਿਹਨੂੰ ਅਸੀਂ ਤਸੱਵਰ ਕੀਤਾ ਹੋਇਆ ਓਮਨੀਪੋਟੈਂਟ ਓਮਨੀਪ੍ਰੈਜ਼ੈਂਟ ਕਿੰਨੀਆਂ ਸ਼ਕਤੀਆਂ ਕਿੰਨੀਆਂ ਤਾਕਤਾਂ ਉਹਨੂੰ ਦੇ ਕੇ ਬਾਅਦ ਵਿੱਚ ਉਹਨੂੰ ਆਪਣੇ ਮਗਰ ਲਾਉਣ ਨੂੰ ਫਿਰਦੇ ਹੁੰਦੇ ਹਾਂ ਆਪਣੇ ਪੁੱਠੇ ਸਿੱਧੇ ਕੰਮ ਕਰਾਉਣ ਤੱਕ ਵੀ ਕਰੀਸ ਲੈਂਦੇ ਹਾਂ ਤੇ ਫਿਰ ਅਸੀਂ ਕਹਿੰਦੇ ਅਸੀਂ ਤੇਰੀ ਤਾਰੀਫ ਕਰਾਂਗੇ ਅਸੀਂ ਤੇਰੀ ਤਾਰੀਫ ਕਰਾਂਗੇ ਪਰ ਤੂੰ ਆਹ ਕੰਮ ਕਰਕੇ ਗਏ ਹਾਂ ਮੈਂ ਪੜ੍ਹਨਾ ਤਾਂ ਨਹੀਂ ਚਾਹੁੰਦਾ ਪਰ ਮੈਨੂੰ ਪਾਸ ਕਰਾ ਦੇ ਮੈਂ ਮਿਹਨਤ ਤਾਂ ਨਹੀਂ ਕਰਨਾ ਚਾਹੁੰਦਾ ਪਰ ਤੂੰ ਮੈਨੂੰ ਸਫਲ ਕਰਾ ਦੇ ਸਕਸੈਸਫੁਲ ਕਰ ਦੇ ਤੇ ਜਿੱਦਾਂ ਮਰਜ਼ੀ ਕਰ ਦੇ ਬਾਕੀ ਬੱਚੇ ਪਿੱਛੇ ਰਹਿ ਜਾਣ ਮੇਰਾ ਅੱਗੇ ਨਿਕਲ ਜੇ ਇਸ ਤਰ੍ਹਾਂ ਦੀਆਂ ਜੋ ਬੇਇਨਸਾਫੀਆਂ ਆਪਣੀ ਸੋਚ ਚ ਨੇ ਇਸੇ ਦੇ ਨਾਲ ਜਦੋਂ ਅਸੀਂ ਵਰਸ਼ਿਪ ਕਰਕੇ ਤੇ ਉਸ ਗੋਡ ਨੂੰ ਵੀ ਆਪਣੇ ਵਾਂਗੂ ਕਰਪਟ ਕਰ ਦੇਣਾ ਚਾਹੁੰਦੇ ਜਾਂ ਆਪਣੀ ਸੋਚ ਬਦਲਣ ਵਾਸਤੇ ਗੋਡ ਨਾਲ ਜਾਣਾ ਸੀ ਸਵਾਲ ਤਾਂ ਬਹੁਤ ਹੁੰਦੇ ਨੇ ਇਹਨਾਂ ਨੂੰ ਕਦੇ ਗੰਭੀਰਤਾ ਨਾਲ ਲੈ ਕੇ ਦੇਖੀਏ ਮੈਂ ਬਹੁਤ ਵਾਰ ਇਹ ਦੇਖਿਆ ਮੈਂ ਕਿਹਾ ਯਾਰ ਕਿ ਮੈਂ ਉਹਨੂੰ ਦੱਸ ਸਕਦਾ ਜਿਹਦਾ ਜਾਣੀ ਜਾਣਾ ਉਹਨੂੰ ਮੈਂ ਗਾਈਡ ਕਰਦਾ ਇਉਂ ਨਹੀਂ ਇਉਂ ਕਰ ਤੇ ਜੇ ਕੰਮ ਨਹੀਂ ਕਰਨਾ ਤਾਂ ਇਹ ਗਲਾਸ ਕਹਾਂ ਰੱਖਾ ਰੱਬ ਆਹ ਗਲਾਸ ਇੱਥੋਂ ਚੱਕ ਯਾਰ ਭਾਂਡੇ ਠੀਕ ਨਹੀਂ ਮੰਜੇ ਸੀ ਇਹ ਕੀ ਕੀਤਾ ਮੈਂ ਕਿਹਾ ਯਾਰ ਕੀ ਹੈ ਇਹ ਸਰਵੈਂਟ ਹੈ ਕਿ ਮਾਲਕ ਹੈ ਉਹ ਕਹਿੰਦੇ ਮਾਲਕਾ ਤੂੰ ਹੀ ਹੈ ਹੇ ਮਾਲਕਾ ਰਹਿਮ ਕਰੀ ਨਾਲੇ ਮਾਲਕ ਕੰਮ ਉਹ ਤੋਂ ਸਾਰੇ ਨੌਕਰਾਂ ਵਰਗੇ ਲੈਣੇ ਆ ਜ਼ਹਿਨੀ ਤਾਂ ਸਾਡੀ ਆਏ ਆ ਜਿਵੇਂ ਨੌਕਰ ਤੋਂ ਕੰਮ ਕਰਾਈਦਾ ਸੋ ਇਹ ਜ਼ਰੂਰ ਪੁੱਛਣਾ ਬਣਦਾ ਆ ਬੰਦਗੀ ਵੀ ਕਹਿੰਦੇ ਕਹਿੰਦੇ ਮੈਨੂੰ ਇਹ ਲੱਗਦਾ ਕਿ ਉਹ ਬੰਦੇ ਆ ਤੈਨੂੰ ਬੰਦਗੀ ਵੀ ਕਰਨੀ ਨਹੀਂ ਆਈ ਫਿਰ ਮੈਨੂੰ ਕਹਿਣਗੇ ਤੂੰ ਬੜਾ ਨਾ ਖੁਸ਼ ਹੋ ਜਾਂਦਾ ਮੈਂ ਕਿਹਾ ਨਹੀਂ ਚੇਂਜ ਕਰਤਾ ਸੀ ਮੈਂ ਅੱਜ ਹਾਂਜੀ ਰਾਜਵਿੰਦਰ ਜੀ ਵੈਨਿਊ ਦਾ ਵੀ ਰੌਲਾ ਹੀ ਹੈ ਜੀ ਬਾਅਦ ਚ ਕਹਿੰਦੇ ਸੀ ਬੜੀ ਲੋਅ ਸਕੋਰਿੰਗ ਪਿੱਚ ਹੈ ਘੱਟੋ ਘੱਟ ਜੇ ਤੁਹਾਨੂੰ ਲੱਗਦਾ ਸੀ ਕਿ ਪਿੱਚ ਲੋਅ ਸਕੋਰਿੰਗ ਆ ਤੇ ਕਿਤੇ ਹਾਈ ਸਕੋਰਿੰਗ ਮੈਚ ਕਰਵਾਇਆ ਜਾ ਸਕਦਾ ਸੀ ਜਿੱਥੇ ਮਾਹੌਲ ਜ਼ਿਆਦਾ ਸਾਜ਼ਗਾਰ ਹੁੰਦਾ ਸਕੋਰ ਚੰਗਾ ਬਣਦਾ ਦੋਵੇਂ ਟੀਮਾਂ ਕੀ ਤੱਕ ਭਿੜਦੀਆਂ ਇਸ ਤਰ੍ਹਾਂ ਦਾ ਲੋਅ ਸਕੋਰਿੰਗ ਮੈਚ ਦੇ ਵਿੱਚ ਉਹਦੀ ਜੋ ਅਸੀਂ ਕਹਿ ਦਿੰਦੇ ਹਾਂ ਐਕਸਾਈਟਮੈਂਟ ਵੀ ਫਿਰ ਲੋਅ ਲੈਵਲ ਦੀ ਰਹਿ ਗਈ ਸੋ ਇਸ ਤਰ੍ਹਾਂ ਦਾ ਬਹੁਤ ਕੁਛ ਆਉਂਦਾ ਜੇ ਇਹਦੇ ਤੇ ਗੱਲ ਕਰਨੀ ਹੋਵੇ ਤਾਂ ਮੈਨੂੰ ਲੱਗਦਾ ਕਿ ਆਪਾਂ ਜਿੰਨਾ ਕਿਹਦੇ ਤੇ ਸਮਾਂ ਲਾਉਣਾ ਸੀ ਉਹ ਲਾ ਦਿੱਤਾ ਹੁਣ ਜਿਹੜੀ ਇੱਕ ਬੜੀ ਅਹਿਮ ਖਬਰ ਹੈ ਤੇ ਮੇਰੇ ਖਿਆਲ ਚ ਇਹਦੇ ਉੱਤੇ ਕਈ ਦਿਨ ਚਰਚਾ ਕਰਨੀ ਬਣੇਗੀ ਉਹ ਹੈ ਸੁਲੇਮਾਨ ਫਕੀਰੀ ਦੀ ਸੁਲੇਮਾਨ ਫਕੀਰੀ 30 ਸਾਲ ਦੀ ਉਮਰ ਚ ਜੇਲ੍ਹ ਵਿੱਚ ਪੁਲਿਸ ਦੇ ਨਾਲ ਜਾਂ ਜੇਲ੍ਹ ਦੇ ਕਰਮਚਾਰੀਆਂ ਦਾ ਸਾਂਭ ਸੰਭਾਲ ਨੂੰ ਲੈ ਕੇ ਜਾਂ ਉਹਨੂੰ ਸੋਲਿਟਰੀ ਕਨਫਾਈਨਮੈਂਟ ਵਿੱਚ ਰੱਖਿਆ ਜਿਸ ਤਰ੍ਹਾਂ ਪੁਲਿਸ ਨੇ ਉਹਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਕਾਬੂ ਕਰਨ ਦੌਰਾਨ ਉੱਥੇ ਸੱਟਾਂ ਫਿੱਟਾਂ ਲੱਗੀਆਂ ਤੇ ਉਹਦੀ ਮੌਤ ਹੋ ਗਈ ਸੋ ਇਹ ਮਾਮਲਾ ਕਾਫੀ ਦੇਰ ਤੋਂ ਲਮਕਿਆ ਵੀ ਹੋਇਆ ਤੇ ਜਿਵੇਂ ਇਹਦੀ ਜਾਣਕਾਰੀ ਵੀ ਪੂਰਨ ਰੂਪ ਦੇ ਵਿੱਚ ਬਾਹਰ ਦੇਣ ਤੋਂ ਗੁਰੇਜ਼ ਕੀਤਾ ਜਾ ਰਿਹਾ ਪ੍ਰਤੀਤ ਹੋ ਰਿਹਾ ਦੇਖੋ ਜੀ ਕਿੰਨਾ ਬਚ ਕੇ ਬੋਲਣਾ ਪੈਂਦਾ ਇਹ ਨਹੀਂ ਕਹਿ ਸਕਦਾ ਮੈਂ ਕਿ ਜਾਣਕਾਰੀ ਲੁਕੋਈ ਜਾ ਰਹੀ ਹੈ ਦੱਬੀ ਜਾ ਰਹੀ ਹੈ ਲੁਕੋਈ ਜਾਂਦੀ ਮਹਿਸੂਸ ਹੋ ਰਹੀ ਹੈ ਕਿੰਨਾ ਡਿਫੈਂਸਿਵ ਹੋ ਕੇ ਗੱਲ ਕਰਨੀ ਹੈ 15 ਦਸੰਬਰ 2016 ਨੂੰ ਇਹਦੀ ਜੇਲ੍ਹ ਦੇ ਵਿੱਚ ਮੌਤ ਹੋ ਜਾਂਦੀ ਹੈ ਸੈਂਟਰਲ ਈਸਟ ਕੋਰੈਕਸ਼ਨਲ ਸੈਂਟਰ ਦੇ ਵਿੱਚ ਉਦੋਂ ਉਮਰ 30 ਸਾਲ ਦੀ ਹੈ ਇਨਕੁਐਸਟ ਪ੍ਰੋਸੀਡਿੰਗ ਦਾ ਹੁਣ ਮਾਮਲਾ ਇਹ ਮਾਮਲਾ ਦੁਬਾਰਾ ਖੁੱਲ ਕੇ ਇਹਦੇ ਤੇ ਵਿਚਾਰ ਚਰਚਾ ਹੋਣ ਲੱਗੀ ਹੈ ਤੇ ਇਹਦੇ ਵਕੀਲ ਪਰਿਵਾਰ ਉਹਨਾਂ ਵੱਲੋਂ ਕੋਸ਼ਿਸ਼ ਹੈ ਕਿ ਓਨਟੈਰੀਓ ਦੀ ਜੇਲ੍ਹ ਵਿੱਚ ਇਹਦੀ ਜੇ ਮੌਤ ਦੇ ਹਾਲਾਤ ਬਣੇ ਆ ਉਹਨਾਂ ਦੀ ਸਹੀ ਹਿਸਾਬ ਨਾਲ ਗੱਲਬਾਤ ਦਿੱਤੀ ਜਾਵੇ ਹੁਣ ਕਿਹਾ ਜਾ ਰਿਹਾ ਕਿ ਉਹਨੂੰ ਕਾਬੂ ਕਰਨ ਲੱਗਿਆ ਬਹੁਤ ਜ਼ਿਆਦਾ ਧੂਕ ਰੇਸ ਤੇ ਜ਼ਬਰਦਸਤੀ ਕੀਤੀ ਗਈ ਉਹਦੇ ਦੌਰਾਨ ਉਹਦੇ 50 ਦੇ ਕਰੀਬ ਝਰੀਟਾਂ ਸੱਟਾਂ ਲੱਗੀਆਂ ਉਹਦੇ ਉੱਤੇ ਪੈਪਰ ਸਪਰੇ ਪਾਇਆ ਗਿਆ ਤੇ ਸਪਿੱਟ ਹੁੱਦ ਵੀ ਉਹ ਕਿਸੇ ਤੇ ਥੁੱਕਣਾ ਦੇਵੇ ਵੀ ਜੇਲ੍ਹ ਦੇ ਵਿੱਚ ਜੇ ਕੋਈ ਥੁੱਕ ਦੇਵੇ ਤੇ ਉਹ ਤੋਂ ਕਿਵੇਂ ਬਚਾ ਕਰਨਾ ਹੈ ਉਸੇ ਹਿਸਾਬ ਨਾਲ ਉਹਦੇ ਉੱਤੇ ਮੂੰਹ ਦੇ ਉੱਤੇ ਉਹ ਲਿਫਾਫਾ ਚਾੜ ਦਿੱਤਾ ਗਿਆ ਜਦੋਂ ਉਹ ਮੂੰਹ ਤੇ ਲਿਫਾਫਾ ਚਾੜਦੇ ਹੁੰਦੇ ਬੜੀਆਂ ਕੰਡੀਸ਼ਨ ਚ ਲਿਖੀਆਂ ਹੋਈਆਂ ਨੇ ਕਿ ਬੰਦਾ ਸਾਹ ਘੁੱਟਣ ਨਾਲ ਮਰ ਵੀ ਸਕਦਾ ਅੱਛਾ ਡਾਕਟਰਾਂ ਨੂੰ ਵੀ ਇਸ ਚੀਜ਼ ਦਾ ਫਿਕਰ ਹੁੰਦਾ ਕਿ ਮਰੀਜ਼ ਨੂੰ ਦੇਖਦਿਆਂ ਹੋਇਆ ਉਹਦਾ ਵਾਇਰਸ ਉਹਨਾਂ ਤੱਕ ਟਰੈਵਲ ਨਾ ਕਰ ਜੇ ਪਰ ਉਹ ਡਾਕਟਰ ਮਰੀਜ਼ ਦੇ ਮੂੰਹ ਤੇ ਨਹੀਂ ਕੁਛ ਚੜਾਉਂਦਾ ਮੈਨੂੰ ਹੁਣੇ ਬੈਠੇ ਬੈਠੇ ਖਿਆਲ ਆਇਆ ਕਿ ਜਿਹਨੇ ਜਿਸ ਦੀ ਕੇਅਰ ਕਰਨੀ ਹੈ ਤੇ ਉਹਨੂੰ ਇਹ ਵੀ ਪਤਾ ਕਿ ਇਹ ਬੰਦਾ ਅਨਰੂਲੀ ਹੋ ਸਕਦਾ, ਇਹ ਨਿਯਮਾਂ ਦਾ ਪਾਲਣ ਕਰਨ ਵਾਲਾ ਨਹੀਂ, ਕਾਇਦੇ ਕਾਨੂੰਨ ਚ ਰਹਿ ਕੇ ਕੰਮ ਕਰਨ ਵਾਲਾ ਨਹੀਂ ਹੈ, ਡਿਸਿਪਲਿਨਡ ਨਹੀਂ ਹੈ, ਤੇ ਤੁਸੀਂ ਟ੍ਰੇਨਡ ਹੋ ਤਾਂ ਤੁਸੀਂ ਆਪ ਆਪਣੇ ਆਪ ਨੂੰ ਪ੍ਰੋਟੈਕਟਿਵ ਗੇਅਰ ਚ ਕਰ ਲੈਣੀ ਹੋ, ਗਲਵਸ ਪਾ ਲੈਣੀ ਹੋ, ਸਿਕਿਉਰਿਟੀ ਵਾਲੇ ਵੀ ਜਦੋਂ ਸਾਨੂੰ ਚੈੱਕ ਕਰਦੇ ਆ ਤਲਾਸ਼ੀ ਲੈਂਦੇ ਗਲਵਸ ਪਾ ਲੈਂਦੇ ਆ, ਖਬਰੇ ਕਿਸੇ ਦੇ ਸਰੀਰ ਤੇ ਕੀ ਲੱਗਿਆ ਹੋ, ਉਹਨਾਂ ਦੇ ਮੂੰਹ ਤੇ ਮਾਸਕ ਨਹੀਂ ਪਾਏ ਜਾ ਸਕਦੇ ਸੀ, ਉਹ ਆਪ ਵੀ ਪਾ ਸਕਦੇ ਹੁੰਦੇ ਆ, ਹੁਣ ਜਦੋਂ ਦੂਜੇ ਬੰਦੇ ਤੇ ਚਾੜਤਾ ਤੇ ਉਹ ਆਪਣੇ ਹੱਥ ਵੀ ਬੰਨ ਲਏ ਤੇ ਪਾ ਕੇ ਥੱਲੇ ਸਿੱਟ ਵੀ ਦਿੱਤਾ, ਕਹਿੰਦੇ ਢਿੱਡ ਭਰਨੇ ਵੀ ਨੀ ਬੰਦਾ ਲੰਮਾ ਪਾਈਦਾ, ਉੱਤੋਂ ਢਿੱਡ ਤੇ ਜ਼ੋਰ ਪੈ ਗਿਆ, ਢਿੱਡ ਫੁੱਲਦਾ ਨੀ, ਸਾਹ ਨੀ ਅੰਦਰ ਜਾਂਦਾ, ਫੇਫੜੇ ਸਾਹ ਨੂੰ ਖਿੱਚ ਸਕਦੇ, ਉੱਤੋਂ ਤੁਸੀਂ ਉੱਤੇ ਚੜ ਗਏ, ਫਿਰ ਉਹਦੇ ਮੂੰਹ ਤੇ ਲਿਫਾਫਾ ਵੀ ਚੜਤਾ, ਫਿਰ ਉਹਦੇ ਸੱਟਾਂ ਫੇਟਾਂ ਵੀ ਇੰਨੀਆਂ ਲੱਗੀਆਂ, ਤੇ ਇਨਕੁਐਸਟ ਕਰਨ ਦੇ ਬਾਅਦ ਜਦੋਂ ਪੋਸਟਮਾਰਟਮ ਹੋਇਆ ਤੇ ਡਾਕਟਰ ਨੇ ਕਿਹਾ ਕਿ ਉਸ ਧੂਕਲੀ ਦੇ ਵਿੱਚ ਹੀ ਜ਼ਖਮੀ ਹੋਣ ਨਾਲ ਉਹਦੇ ਅੰਦਰੂਨੀ ਬਾਰੂਨੀ ਸੱਟਾਂ ਲੱਗੀਆਂ, ਜਿਹਦੇ ਕਰਕੇ ਉਹਦੀ ਮੌਤ ਹੋਈ। ਜਦੋਂ ਉਸ ਤਰ੍ਹਾਂ ਦੀ ਫੜਫੜਾਈ ਚ ਮੌਤ ਹੋਈ ਹੋਵੇ ਤੇ ਹੁਣ ਤੱਕ ਇਹ ਗੱਲ ਆ ਰਹੀ ਹੈ ਕਿ ਜੇਲ੍ਹ ਦੀ ਕੋਈ ਕਾਰਵਾਈ ਚ ਗਲਤੀ ਨਹੀਂ ਹੋਈ, ਜੇ ਬੰਦਾ ਮਰਿਆ ਤਾਂ ਕਿਹੋ ਜਿਹੇ ਬੰਦੇ ਨੂੰ ਮਰਿਆ ਹੋਇਆ ਮੰਨਦੇ ਆ। ਇਹੀ ਹਾਲਾਤ ਜੇ ਬਾਹਰ ਕਿਸੇ ਆਮ ਆਦਮੀ ਨੇ ਕੀਤੇ ਹੁੰਦੇ ਕਿ ਉਹ ਵੀ ਇਸੇ ਤਰ੍ਹਾਂ ਦਰੀ ਹੋ ਜਾਂਦਾ, ਜਾਂ ਉਹਦੇ ਤੇ ਫਸਟ ਸੈਕਿੰਡ ਡਿਗਰੀ ਮੈਨਸਲੋਟਰ ਕਲਪੇਬਲ ਹੋਮਿਸਾਈਡ ਕੁਛ ਨਾ ਕੁਛ ਧਾਰਾ ਸੈਕਸ਼ਨ ਲੱਗਦੀ। ਸੋ ਇਹਦੇ ਵਿੱਚ ਇਸ ਤਰ੍ਹਾਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ 2016 ਤੋਂ ਔਰ ਆਪਾਂ ਹੁਣ ਨਵੰਬਰ ਮਹੀਨੇ ਦੀ 20 ਤਰੀਕ ਚ ਬੈਠੇ ਆ ਤੇ ਅੱਜ ਤੋਂ ਪੂਰੇ 25 ਦਿਨਾਂ ਬਾਅਦ ਇਸ ਘਟਨਾ ਨੂੰ 2016 ਤੋਂ ਹੁਣ ਤੱਕ 7 ਸਾਲ ਪੂਰੇ ਹੋ ਜਾਣਗੇ। ਕੀ ਇਹਦੇ 12 ਸਾਲ ਪੂਰੇ ਕਰਨੇ ਆ ਕਿ ਉਹ ਰੂੜੀ ਵਾਲੀ ਮਿਆਦ ਚ ਆ ਜਾਏ, ਕਿਉਂਕਿ ਰੂੜੀ ਦੀ ਵੀ ਸੁਣਵਾਈ ਹੋ ਜਾਂਦੀ ਆ, ਔਰ ਜੇ ਇਹਦੇ ਵਿੱਚ ਹੁੰਦਾ ਵੀ ਹੈ ਤਾਂ ਕੀ ਹੈ, ਕਿਸ ਚੀਜ਼ ਦਾ ਡਰ? ਉਹ ਮੇਰੇ ਭਰਾਓ, ਮੇਰੇ ਸੱਜਣੋ, ਅਸੀਂ ਆਪਣੇ ਆਲੇ ਦੁਆਲੇ ਨੋਟ ਦੇਸ਼, ਅਸੀਂ ਆਲੇ ਦੁਆਲੇ ਨੂੰ ਸਹੀ ਤੇ ਬਿਹਤਰ ਕਰਨਾ, ਇਹਨੂੰ ਸਜ਼ਾਵਾਂ ਦੇਣ ਤੱਕ ਨਾ ਕਰੋ, ਸਜ਼ਾ ਤੋਂ ਬਚਾ ਲਓ। ਉਹ ਤਾਂ ਸਾਰੇ ਜੁਗਾੜਪੰਥੀਆਂ ਨੇ ਆਪਣੀਆਂ ਉਹ ਕਰੀ ਜਾਂਦੇ ਆ, ਮੈਂ ਸਜ਼ਾ ਦੇ ਹੱਕ ਚ ਨਹੀਂ ਹਾਂ, ਮੈਂ ਕਹਿੰਦਾ ਵੀ ਸੁਧਾਰ ਕਰ ਲਓ, ਇੰਪਰੂਵ ਕਰੋ, ਏਦਾਂ ਦੀ ਹੈਂਡਲਿੰਗ ਵੇਲੇ ਕੀ ਪ੍ਰੀਕੋਸ਼ਨ ਲਈਆਂ ਜਾ ਸਕਦੀਆਂ ਨੇ, ਸਿਸਟਮ ਨੂੰ ਹੋਰ ਬਿਹਤਰ ਦਰੁਸਤ ਕਿਵੇਂ ਬਣਾਇਆ ਜਾ ਸਕਦਾ ਤਾਂ ਕਿ ਸੇਫਟੀ ਸ਼ੁਡਨਟ ਬੀ ਕੰਪਰੋਮਾਈਜ਼, ਸੇਫਟੀ ਕੰਪਰੋਮਾਈਜ਼ ਨਾ ਹੋਵੇ। ਉਹ ਪ੍ਰੋਟੋਕਾਲ ਕੀ ਫੋਲੋ ਹੋਣਾ ਚਾਹੀਦਾ, ਕੀ ਪ੍ਰੋਟੋਕਾਲ ਦੇ ਵਿੱਚ ਕੁਝ ਖਾਮੀਆਂ ਨੇ ਜਿਹੜੀਆਂ ਦੂਰ ਕੀਤੀਆਂ ਜਾ ਸਕਦੀਆਂ। ਇਫ ਯੂ ਆਰ ਬਰਸ਼ਿੰਗ ਦੀ ਐਂਟਾਇਰ ਇੰਸੀਡੈਂਟ ਅੰਡਰ ਦਾ ਕਾਰਪੈਟ ਡਿਸਪਾਈਟ ਗਲੇਰਿੰਗ ਐਵੀਡੈਂਸ ਵਿਚ ਇਜ਼ ਕਮਿੰਗ ਅਪ, ਤੇ ਇਹਦਾ ਮਤਲਬ ਤਾਂ ਇਹਦੇ ਵਿੱਚ ਸੁਧਾਰ ਦੀ ਗੁੰਜਾਇਸ਼ ਵੀ ਮੁੱਕ ਜੂਗੀ। ਇਹ ਚਾਰ ਬੰਦਿਆਂ ਨੂੰ ਤੁਸੀਂ ਜੇ ਨਾ ਵੀ ਸਜ਼ਾ ਦਿਓ, ਅੱਗੇ ਪਤਾ ਨੀ 4000 ਦੀ ਜਾਨ ਬਚ ਜਾਣੀ ਹੈ, ਤੇ ਇਹਨਾਂ ਨੂੰ ਦੋ ਦੋ ਚਾਰ ਚਾਰ ਸਾਲਾਂ ਜੇਲ੍ਹਾਂ ਇੰਕਰੀਮੈਂਟ ਖੋਗੇ, ਉਹਦੇ ਨਾਲ ਸਮਾਜ ਦੀ ਭਲਾਈ ਨੂੰ ਹੋਣੀ। ਤੁਸੀਂ ਸਿਰਫ ਸਜ਼ਾ ਨੂੰ ਧਿਆਨ ਚ ਰੱਖ ਕੇ ਸਜ਼ਾ ਤੋਂ ਬਚਾਏ ਜਾਣ ਦੀ ਗੱਲ ਕਰ ਰਹੇ ਹੋ, ਪਰ ਸਿਸਟਮ ਨੂੰ ਵੀ ਦਰੁਸਤ ਕੀਤੇ ਜਾਣ ਲਈ ਕੁਝ ਕੀਤਾ ਜਾਣਾ ਚਾਹੀਦਾ, ਤੇ ਉਹ ਤਾਂ ਹੀ ਗੱਲ ਹੋਏਗੀ ਜੇ ਡਿਸਕਸ ਹੋਏਗਾ। ਇੱਥੇ ਤਾਂ ਇਹ ਡਿਸਕਸ਼ਨ ਦੇ ਘੇਰੇ ਵਿੱਚੋਂ ਇਹ ਗੱਲ ਨੂੰ ਬਾਹਰ ਕੱਢਿਆ ਜਾਂਦਾ। ਸੋ ਸੁਲੇਮਾਨ ਦੀ ਫੈਮਿਲੀ ਜਾਂ ਉਹਦੇ ਵਕੀਲ ਕੀ ਕਹਿੰਦੇ ਆ, ਨਦਰ ਹਸਨ ਨੇ ਫੈਮਿਲੀ ਲਾਇਰ ਕਹਿੰਦੇ, ਇਨਕੁਐਸਟ ਵਿਲ ਬੀ ਅਬਾਊਟ ਸ਼ਾਈਨਿੰਗ ਅ ਲਾਈਟ ਔਨ ਦਿਸ ਟ੍ਰੈਵਸਟੀ ਆਫ ਜਸਟਿਸ, ਜੋ ਕਾਨੂੰਨ ਦਾ ਇਹ ਕੋਝਾ ਮਜ਼ਾਕ ਜਿਹਾ ਬਣਿਆ ਪਿਆ ਉਹਦੇ ਉੱਤੇ ਕੁਝ ਤਾਂ ਰੋਸ਼ਨੀ ਪਾ ਕੇ ਦੇਖੋ ਤੇ ਤੁਹਾਨੂੰ ਪਤਾ ਲੱਗੂ ਕੀ ਖਾਮੀਆਂ ਨੇ। ਵਟ ਹੈਪਨ ਟੂ ਸੁਲੇਮਾਨ ਫਕੀਰੀ ਸ਼ੁਡ ਨਾਟ ਹੈਪਨ ਟੂ ਐਨੀਵਨ, ਵੀ ਐਕਸਪੈਕਟ ਦੀ ਇਨਕੁਐਸਟ ਵਿਲ ਟੈਲ ਦੈਟ ਫੁੱਲ ਸਟੋਰੀ, ਦੈਟ ਦੀ ਇਨਕੁਐਸਟ ਵਿਲ ਸ਼ੋ ਬੋਥ ਹਾਓ ਦਾ ਸਿਸਟਮ ਫੇਲਡ ਸੋਲੀ ਯਾਨੀ ਸੁਲੇਮਾਨ, ਐਂਡ ਹਾਓ the very people entrusted with the care failed solely miserably. ਗੱਲ ਤਾਂ ਇਹ ਹੈ ਕਿ ਉਹਦੇ ਵਿੱਚ ਕਮੀਆਂ ਕੀ ਰਹਿ ਗਈਆਂ, ਉਹਨਾਂ ਦੇ ਵਿੱਚ ਕੀ ਕੁਛ ਹੋਇਆ, ਕਿੱਥੇ ਗਲਤੀਆਂ ਨੇ, ਉਹ ਕਿਵੇਂ ਠੀਕ ਕੀਤੀਆਂ ਜਾ ਸਕਦੀਆਂ, ਇਹ ਸਾਰੀਆਂ ਗੱਲਾਂ ਕਿਉਂ ਰੋਕ ਦਿੱਤੀਆਂ ਗਈਆਂ। ਇਨਕੁਐਸਟ ਕਹਿੰਦੇ ਇਹ ਤੋਂ ਪਹਿਲਾਂ ਪੁਲਿਸ ਨੇ 3 ਵਾਰ ਇਹਦੇ ਉੱਤੇ ਰੋਕ ਲਾਉਣ ਦੀ ਕੋਸ਼ਿਸ਼ ਕੀਤੀ, ਦੱਬ ਦੋ ਵੀ ਇਹ ਮਾਮਲੇ ਚ ਕੁਛ ਨੀ ਹੈ। 3 ਵਾਰ ਉਹ ਕਾਮਯਾਬ ਰਹੇ ਨੇ ਤਾਂ ਕਿ ਕੋਈ ਕ੍ਰਿਮੀਨਲ ਚਾਰਜਸ ਲੱਗਣੇ ਨਾ ਕੁਰੈਕਸ਼ਨਲ ਆਫਿਸਰਸ ਦੇ ਖਿਲਾਫ, ਜਿਨ੍ਹਾਂ ਨੇ ਫਕੀਰੀ ਨੂੰ ਇਸ ਤਰ੍ਹਾਂ ਹੇਠਾਂ ਸਿੱਟ ਕੇ ਲਿਫਾਫਾ ਚਾੜਿਆ ਤੇ ਜਿਹਦੇ ਕਰਕੇ ਉਹਦੀਆਂ ਅੰਤਮ ਸਾਹਾਂ ਕੁਝ ਇਸ ਤਰ੍ਹਾਂ ਨਿਕਲੀਆਂ। ਐਟ ਦਾ ਟਾਈਮ ਆਫ ਹਿਸ ਡੈਥ, ਫਕੀਰੀ ਹੂ ਸਫਰਡ ਫਰੋਮ ਸਕਿਜ਼ੋਫਰੇਨੀਆ ਵਾਜ਼ ਅਵੇਟਿੰਗ ਅ ਮੈਡੀਕਲ ਇਵੈਲੂਏਸ਼ਨ ਐਟ ਦੀ ਓਨਟੈਰੀਓ ਸ਼ੋਰ ਸੈਂਟਰ ਫਾਰ ਮੈਂਟਲ ਹੈਲਥ ਸਾਇੰਸਿਸ, ਉਹਦਾ ਤਾਂ ਇਲਾਜ ਚੱਲ ਰਿਹਾ, ਉਹਦਾ ਐਨਾਲਿਸਿਸ ਆਉਣਾ ਸੀ, ਰਿਪੋਰਟ ਆਉਣੀ ਸੀ। ਸਕਿਜ਼ੋਫਰੇਨੀਆ ਤਾਂ ਵੈਸੇ ਬਹੁਤ ਭੈੜੀ ਬਿਮਾਰੀ ਆ, ਉਹਦੇ ਵਿੱਚ ਬੰਦਾ ਆਪਣੇ ਆਪ ਜੋਗਾ ਰਹਿੰਦਾ ਹੀ ਨਹੀਂ, ਉਹਦੇ ਮਰੀਜ਼ ਮੈਂ ਵੀ ਭਾਰਤ ਵਿੱਚ ਦੇਖਿਆ, ਆਪਣੇ ਪਰਿਵਾਰ ਵਿੱਚ ਨੇੜੇ ਦੇਖਿਆ, ਉਹਨਾਂ ਤੇ ਤਾਂ ਬਹੁਤ ਤਰਸ ਕਰਨਾ ਪੈਂਦਾ, ਉਹ ਮਾਰਦੇ ਵੀ ਆ, ਪਰ ਉਦੋਂ ਤਾਂ ਅਸੀਂ ਉਹਨਾਂ ਨੂੰ ਕਦੇ ਇੱਦਾਂ ਦੀਆਂ ਸਜ਼ਾਵਾਂ ਨਹੀਂ ਲਾਈਆਂ। ਸਾਡੇ ਘਰਾਂ ਦੇ ਵਿੱਚ ਵੀ ਮੈਂ ਕਈਆਂ ਨੂੰ ਦੇਖਿਆ, ਕਬਲੇ ਹੋ ਜਾਂਦੇ ਸੀ, ਗਲਤ ਹਰਕਤਾਂ ਕਰਦੇ ਸੀ, ਮਾਰਦੇ ਕੁੱਟਦੇ ਸੀ, ਪਰ ਆਖਰ ਨੂੰ ਪਤਾ ਸੀ ਕਿ ਬੇਬਸ ਹੈ ਬਈ, ਇਹ ਬੇਬਸ ਇਨਸਾਨ ਹੈ, ਮੈਨੂੰ ਬਾਲ ਨਹੀਂ ਕੱਟ ਰਿਹਾ, ਇਹ ਮੈਨੂੰ ਮਾਰ ਨਹੀਂ ਰਿਹਾ, ਇਹਨੂੰ ਪਤਾ ਨਹੀਂ ਲੱਗ ਰਿਹਾ। ਅਸੀਂ ਜੋ ਪਰਿਵਾਰ ਦੇ ਅਨਟ੍ਰੇਨਡ ਬੰਦੇ ਵੀ ਇਸ ਤਰ੍ਹਾਂ ਦੀਆਂ ਗੱਲਾਂ, ਔਰ ਇੱਦਾਂ ਦੇ ਲੱਖਾਂ ਕੇਸਿਸ ਨੇ, ਔਰ ਇਹੀ ਬੰਦੇ ਜਦੋਂ ਕਿਤੇ ਟ੍ਰੇਨਡ ਬੰਦਿਆਂ ਮੂਹਰੇ ਆਉਂਦੇ ਆ, ਉਹ ਵੀ ਇਸ ਵਿਕਸਿਤ ਮੁਲਕ ਦੇ ਵਿੱਚ ਜਿਹੜਾ ਕਿ ਫਸਟ ਵਰਲਡ ਕੰਟਰੀ ਕਹਾਉਂਦਾ, ਜੇ ਉਹ ਐਸੀ ਐਗਜ਼ਾਮਪਲ ਸੈੱਟ ਕਰਦਾ ਤਾਂ ਯਾਰ ਤੀਜੀ ਦੁਨੀਆਂ ਦੇ ਅਨਪੜ੍ਹ ਦੇਸ਼ਾਂ ਦੇ ਵਿੱਚ ਵੱਸਦੇ ਲੋਕਾਂ ਤੋਂ ਕੀ ਕਰਾਂਗੇ, ਜਿਹਨਾਂ ਨੂੰ ਅਸੀਂ ਕਰਪਟ ਕਹਿ ਦਿੰਦੇ। ਇੱਥੇ ਤਾਂ ਅਸੀਂ ਕਰਪਟ ਵੀ ਨਹੀਂ ਕਹਿ ਸਕਦੇ ਕਿ ਸਿਸਟਮ ਕਰਪਟ ਹੈ, ਇੱਥੇ ਤਾਂ ਖਾਣ ਵਾਲੇ ਵੀ ਨਹੀਂ ਕਹਿੰਦੇ ਆਪਾਂ, ਆਪਾਂ ਸਭ ਨੂੰ ਚੰਗਾ ਮੰਨ ਕੇ ਚੱਲਦੇ ਹਾਂ। ਕਿਵੇਂ ਕਿਸੇ ਨੇ ਕਿਹਾ ਕਿ ਸਰਕਾਰੀ ਬੰਦਾ ਜੀ ਇਹਨੂੰ ਲੁੱਟ ਮਾਰ ਕਰਨ ਵੀ ਬੈਠੇ ਆ, ਕਨੇਡਾ ਚ ਆਪਣੀ ਗੱਲ ਨਹੀਂ ਕਹਿੰਦੇ। ਤੇ ਕੈਨੇਡਾ ਦੇ ਜੇ ਸਟੈਂਡਰਡ ਇਸ ਤਰ੍ਹਾਂ ਦੇ ਆ ਕਿ ਲੋਕ ਆਫਿਸਰ ਨੂੰ ਕੁਐਸਚਨ ਨਹੀਂ ਕਰਦੇ ਹੈ, ਤੇ ਉਹ ਮਹਿਸੂਸ ਕਰਦੇ ਆ ਕਿ ਜ਼ਿਆਦਾਤਰ ਇਹ ਚੰਗਾ ਹੀ ਕੰਮ ਕਰਦੇ, ਕਦੇ ਕੁਦੇ ਕੋਈ ਗਲਤੀ ਹੋ ਸਕਦੀ ਹੈ ਜਿਹਦੇ ਵਿੱਚ ਇੰਟੈਂਸ਼ਨ ਮਾੜੀਆਂ ਨਹੀਂ ਹੁੰਦੀਆਂ, ਤੇ ਉਹ ਸਿਸਟਮ ਨੂੰ ਉਸ ਕਦਰ ਬਰਕਰਾਰ ਰੱਖਣਾ ਬੜਾ ਜ਼ਰੂਰੀ ਹੈ। ਉਹ ਐਡਾ ਛੋਟੇ ਮੋਟੀਆਂ ਗੱਲਾਂ ਨਾਲ ਤੁਸੀਂ ਲੁਕੋ ਕਰਕੇ ਨਹੀਂ ਜਾ ਸਕਦੇ। ਹੁਣ ਕਹਿੰਦੇ ਬਲੰਟ ਇੰਪੈਕਟ ਟਰੋਮਾ ਆ, ਅੰਦਰੂਨੀ ਗੁੱਝੀ ਸੱਟ ਲੱਗੀ ਹੈ, ਪੋਸਟਮਾਰਟਮ ਦੇ ਵਿੱਚ ਆਉਂਦਾ, 50 ਬਰੂਜਿਸ ਆਉਂਦੀਆਂ ਨੇ। ਹਿਜ਼ ਕੌਜ਼ ਆਫ ਡੈਥ ਪ੍ਰੀਵੀਅਸਲੀ ਡੀਮਡ ਅਨਅਸਰਟੇਨਡ ਵਾਜ਼ ਲੇਟਰ ਡੀਮਡ ਟੂ ਬੀ ਰੈਸਟ੍ਰੇਨਡ ਇਨ ਆ ਫੇਸ ਡਾਊਨ ਪੋਜੀਸ਼ਨ ਐਂਡ ਇੰਜਰੀਜ਼ ਫਰੋਮ ਹਿਜ਼ ਸਟਰਗਲ ਵਿਦ ਗਾਡ। ਪਹਿਲਾਂ ਤਾਂ ਕਿਹਾ ਹੀ ਗਿਆ ਕਿ ਉਹਦੀ ਮੌਤ ਦੇ ਕਾਰਨ ਸਾਬਤ ਨਹੀਂ ਕੀਤੇ ਜਾ ਸਕੇ, ਉਹਨਾਂ ਦਾ ਅੰਦਾਜ਼ਾ ਨਹੀਂ ਲੱਗ ਰਿਹਾ ਕਿ ਉਹਦੀ ਮੌਤ ਕਿਵੇਂ ਹੋਈ ਹੈ, ਦਵਾਈ ਜਾਂ ਨਹੀਂ ਆਈ ਜਾਂ ਕਿਵੇਂ ਵੀ ਆ। ਫਿਰ ਬਾਅਦ ਵਿੱਚ ਉਹਦੇ ਕਈ ਵਾਰ ਭੋਖ ਪੜਤਾਲ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਉਹਦੀ ਤਾਂ ਉਹਦੇ ਮੂੰਹ ਪਾਉਣ ਕਰਕੇ ਸਾਹ ਨਾਲ ਤੇ ਉਹਦੀ ਅੰਦਰੂਨੀ ਸੱਟਾਂ ਨਾਲ ਮੌਤ ਹੋਈ ਹੈ, ਤੇ ਉਹਦੀ ਹੈਂਡਲਿੰਗ ਠੀਕ ਨਹੀਂ ਸੀ, ਉਹਨੂੰ ਕਾਬੂ ਕਰਨ ਦਾ ਤਰੀਕਾ ਠੀਕ ਨਹੀਂ ਸੀ, ਉਹ ਚ ਹਿੰਸਕ ਤੌਰ ਤਰੀਕਾ ਵਰਤਿਆ ਗਿਆ ਹੋਣਾ, ਜ਼ਬਰਦਸਤੀ ਲੋੜ ਤੋਂ ਜ਼ਿਆਦਾ ਹੋ ਗਈ ਜਿਹੜੀ ਜਾਨਲੇਵਾ ਸਾਬਤ ਹੋਈ ਹੈ। ਸੋ ਜੇ ਇਹ ਗੱਲਾਂ ਆਉਂਦੀਆਂ ਨੇ ਤੇ ਇਹਨਾਂ ਨੂੰ ਹਾਊ ਕੈਨ ਬੀ ਬ੍ਰਸ਼ ਦੈਮ ਅੰਡਰ ਦਾ ਕਾਰਪੈਟ, ਨੋ ਚਾਰਜਸ ਡਿਸਪਾਈਟ ਪੈਥੋਲੋਜਿਸਟ ਫਾਈਂਡਿੰਗ, ਨੋ ਔਨ ਚਾਰਜਸ ਵਰ ਐਵਰ ਲੇਡ ਇਨ ਫਕੀਰੀਜ਼ ਡੈਥ। ਹੁਣ ਸੀਬੀਸੀ ਨੇ ਖੁਦ ਆਪਣੇ ਪੱਧਰ ਦੇ ਉੱਤੇ ਗੱਲ ਕੀਤੀ ਹੈ, ਓਨਟੈਰੀਓ ਪੁਲਿਸ ਜੋ ਹੈ ਪ੍ਰੋਵਿੰਸ਼ੀਅਲ ਪੁਲਿਸ, ਉਹਨਾਂ ਨੇ ਉਦੋਂ ਕਿਹਾ ਦੇਰ ਵਾਜ ਇਨਸਫੀਸ਼ੀਐਂਟ ਐਵੀਡੈਂਸ ਟੂ ਚਾਰਜ ਐਨੀ ਆਫ ਦਾ ਜੇਲ ਸਟਾਫ ਇਨਵੋਲਵਡ ਡਿਸਪਾਈਟ ਦੀ ਪ੍ਰੋਵਿੰਸ ਚੀਫ ਫੋਰੈਂਸਿਕ ਪੈਥੋਲੋਜਿਸਟ ਫਾਈਂਡਿੰਗਸ ਰਿਗਾਰਡ ਐਕਸ਼ਨ ਕੰਟਰੀਬਿਊਟਡ ਡਾਇਰੈਕਟਲੀ ਟੂ ਹਿਜ਼ ਡੈਥ। ਤੇ ਫਿਰ ਵੀ ਤੁਹਾਨੂੰ ਉਹਦੇ ਵਿੱਚ ਕੁਛ ਨਹੀਂ ਮਿਲਦਾ। ਹੁਣ ਕਹਿੰਦੇ ਆ ਕੋਰਨਰਸ ਜਿਊਰੀ ਕੈਨ ਨਾਟ ਮੇਕ ਐਨੀ ਫਾਈਨਿੰਗ ਆਫ ਲੀਗਲ ਰਿਸਪੋਂਸੀਬਿਲਿਟੀ ਬਟ ਮਸਟ ਡਿਲੀਵਰ ਅ ਵਰਡਿਕਟ ਅਬਾਊਟ ਮੈਨਰ ਆਫ ਡੈਥ ਸਚ ਐਸ ਐਕਸੀਡੈਂਟ ਹੋਮਿਸਾਈਡ ਔਰ ਨੈਚੁਰਲ ਕਾਜ਼ਸ ਅਕੋਰਡਿੰਗ ਟੂ ਦਾ ਪ੍ਰੋਵਿੰਸ। ਹੁਣ ਜੇ ਗੱਲ ਜਿਊਰੀ ਅਸਰਟੇਨ ਨਹੀਂ ਕਰ ਸਕਦੀ ਕਿ ਮੌਤ ਕਿਵੇਂ ਹੋਈ ਹੈ, ਘੱਟੋ ਘੱਟ ਉਹਦੇ ਚਰਚਾ ਤਾਂ ਹੋ ਸਕਦੀ ਹੈ ਨਾ ਕਿ ਜੇ ਲੀਗਲੀ ਰਿਸਪੋਂਸੀਬਲ ਨਹੀਂ ਕਰ ਸਕਦੇ ਕਿਸੇ ਨੂੰ, ਜਿਊਰੀ ਕੋਲ ਅਖਤਿਆਰ ਨਹੀਂ ਹੈ, ਬਟ ਇਹ ਅਖਤਿਆਰ ਤੱਕ ਕੁਛ ਹੱਦ ਤੱਕ ਹੋਣਾ ਚਾਹੀਦਾ ਨਾ ਕਿ ਮੌਤ ਕਿਵੇਂ ਹੋਈ। ਚਲੋ ਕਿਸੇ ਨੂੰ ਤੁਸੀਂ ਜ਼ਿੰਮੇਵਾਰ ਨਹੀਂ ਕਰਨਾ ਚਾਹੁੰਦੇ, ਨਾ ਕਰ ਲਓ ਜਾਂ ਉਹਦਾ ਕੋਈ ਹੋਰ ਢੰਗ ਤਰੀਕਾ ਹੋ ਜੂ, ਪਰ ਸਿਸਟਮ ਨੂੰ ਅੱਗੇ ਜਾ ਕੇ ਕਿਵੇਂ ਪੇਸ਼ਬੰਦੀ ਕਰ ਸਕਦੇ ਆ। ਸੀਬੀਸੀ ਖੁਦ ਇਹ ਗੱਲ ਕਹਿ ਰਿਹਾ ਕਿ ਇਹਨਾਂ ਨੇ ਐਕਸੈਸ ਟੂ ਇਨਫੋਰਮੇਸ਼ਨ ਵਿੱਚ ਤਿਆਰ ਕੀਤੀ, ਦੇਰ ਇਜ਼ ਨੋ ਫੁਟੇਜ ਆਫ ਵਟ ਟੁੱਕ ਪਲੇਸ ਇਨਸਾਈਡ ਦੀ ਸੈੱਲ ਔਰ ਇਨ ਦਾ ਸ਼ਾਵਰ ਵੇਅਰ ਰਿਪੋਰਟਸ ਇੰਡੀਕੇਟਡ ਹੀ ਵਾਜ ਐਜੀਟੇਟਿਡ। ਕਿਤੇ ਕਿਤੇ ਇਹ ਵੀ ਗੱਲ ਕਹੀ ਗਈ ਆ ਕਿ ਇਹ ਬਈ ਐਜੀਟੇਟਿਡ ਸੀਗਾ, ਠੀਕ ਹੈ ਜੀ, ਇਹ ਗੁੱਸੇ ਚ ਆਇਆ ਹੋਇਆ ਸੀ ਤੇ ਮਾਰ ਕਟਾਈ ਵਾਂਗ ਦੀਆਂ ਹਰਕਤਾਂ ਕਰਦਾ ਹੋਣਾ, ਕਾਬੂ ਚ ਨਹੀਂ ਸੀ ਆ ਰਿਹਾ, ਤੈਸ਼ ਵਿੱਚ ਸੀ। ਹੁਣ ਜੇ ਇਹ ਤੈਸ਼ ਵਿੱਚ ਸੀ ਤੇ ਕਹਿੰਦੇ ਜਿੱਥੇ ਜਿੱਥੇ ਵੀ ਉਹਨਾਂ ਨੇ ਕਿਹਾ ਤੈਸ਼ ਵਿੱਚ ਆਇਆ, ਉਸ ਜਗ੍ਹਾ ਦਾ ਵੀਡੀਓ ਨਹੀਂ ਹੈ ਜਿੱਥੇ ਉਹਦੇ ਕੁੱਟ ਕਟਾਪਾ ਹੋ ਗਿਆ ਜਾਂ ਉਹਨੂੰ ਧੂਗੇ ਥੱਲੇ ਸਿੱਟ ਲਿਆ, ਉਹ ਵੀਡੀਓ ਹੈਗੇ ਆ। ਸੋ ਜਿੱਥੇ ਤੁਸੀਂ ਤੈਸ਼ ਕਹਿੰਦੇ ਉੱਥੇ ਤੁਹਾਡੇ ਕੋਲ ਸਾਇੰਟੀਫਿਕ ਐਵੀਡੈਂਸ ਨਹੀਂ ਹੈ, ਪਰ ਜਿੱਥੇ ਸਾਇੰਟੀਫਿਕ ਐਵੀਡੈਂਸ ਹੈ ਉਹਨੂੰ ਦਰਕਦਾਰ ਕਰ ਰਹੇ ਹੋ ਤਾਂ ਮਾਮਲਾ ਸ਼ੱਕੀ ਹੋ ਜਾਂਦਾ। ਤੇ ਮਾਮਲਾ ਇਹ ਹੈ ਕਿ 7 ਸਾਲਾਂ ਤੋਂ ਲਮਕੀ ਜਾ ਰਿਹਾ, 7 ਸਾਲਾਂ ਦੌਰਾਨ ਕੀ ਸਿੱਖ ਕੇ ਹੋਰ ਬੰਦਿਆਂ ਨਾਲ ਕਿਵੇਂ ਦਾ ਵਰਤਾਓ ਕੀਤਾ ਜਾਣਾ ਸੀ, ਉਹਦਾ ਸਿਸਟਮ ਦੇ ਵਿੱਚ ਵੀ ਸੁਧਾਰ ਕੀਤੇ ਜਾਂਦਾ, ਉਹਦਾ ਵੀ ਰਸਤਾ ਬੰਦ ਹੋਇਆ ਪਿਆ ਪਿਛਲੇ 7 ਸਾਲਾਂ ਤੋਂ। ਸੋ ਇਹ ਗੱਲ ਆਉਂਦੀ ਹੈ। 5th ਸਟੇਟ ਪ੍ਰੋਗਰਾਮ ਹੈਗਾ ਸੀਬੀਸੀ ਦਾ, ਉਹ ਕਹਿੰਦੇ ਦੇ ਪ੍ਰੀਵੀਅਸਲੀ ਫਾਈਲ ਐਂਡ ਐਕਸੈਸ ਟੂ ਇਨਫੋਰਮੇਸ਼ਨ ਰਿਕੁਐਸਟ ਫੋਰ ਦਾ ਸਰਵੇਲੈਂਸ ਫੁਟੇਜ ਇਨ ਫਕੀਰੀਜ਼ ਡੈਥ, ਦਾ ਰਿਕੁਐਸਟ ਵਾਜ ਡਿਨਾਈਡ। ਜਦੋਂ ਸਿੱਧਾ ਪੱਤਰਕਾਰੀ ਦੇ ਤੌਰ ਤੇ ਕੁਛ ਨਾ ਪੁੱਛਿਆ ਗਿਆ ਤਾਂ ਫਿਰ ਕਾਨੂੰਨ ਦਾ ਆਸਰਾ ਲੈਂਦਿਆਂ ਹੋਇਆਂ ਉਹਨਾਂ ਨੇ ਇਸ ਮਾਮਲੇ ਦੀ ਜਾਣਕਾਰੀ ਮੰਗੀ ਕਿ ਬਈ ਸਾਨੂੰ ਚਲੋ ਕਾਨੂੰਨ ਤੌਰ ਤੇ ਜਦੋਂ ਅਸੀਂ ਉਵੇਂ ਫਾਈਲ ਕਰ ਲੈਂਦੇ ਡਾਇਰੈਕਟ ਜਰਨਲਿਜ਼ਮ ਦੇ ਤੌਰ ਤੇ ਨਹੀਂ ਕਰ ਰਹੇ, ਪਰ ਉਹ ਰਿਕੁਐਸਟ ਨੂੰ ਵੀ ਇਹਨਾਂ ਨੇ ਡਿਕਲਾਈਨ ਕਰ ਦਿੱਤਾ, ਇਨਕਾਰ ਕਰ ਦਿੱਤਾ ਕਿ ਅਸੀਂ ਤੁਹਾਨੂੰ ਇਹ ਜਾਣਕਾਰੀ ਨਹੀਂ ਦੇ ਸਕਦੇ। Say CBC News filed a further access request after the family's lawsuit was settled. The request was also denied. Jadon family ne mukadma dair kita, oh mukadma settle ho gaya. Theek hai ji. Te oh to baad CBC ne phir request karti ke hun jankari de do. Te tusi phir jankari den to inkar kar ditta gaya. So the inquest is also likely to bring further attention to guard breaches of specific Ontario's policies on use of force. Ke taakat di varto istemal kis tarah kita jana hai jehe maamle vich kise nu kaabu karan layi. Te ohde vich is guard ne ki kanoon niyaman di ulanghna kiti hai. Te ohde utte vi dhyan aana siga. Jekar inquest karaunde aa par assi oh to taala hi mari jaanne aa. So, ਇਹ ਗੱਲਾਂ ਇਸ ਮਾਮਲੇ ਦੇ ਵਿੱਚ ਇਹਦੀ ਗੰਭੀਰਤਾ ਦੇ ਉੱਤੇ ਉਂਗਲੀ ਵੀ ਉਠਾਉਂਦੀਆਂ ਨੇ ਕਿ ਇਸ ਤਰ੍ਹਾਂ ਦੇ ਮਾਮਲੇ ਨੂੰ ਆਖਰ ਇਹ ਕਿਉਂ ਕੀਤਾ ਜਾ ਰਿਹਾ ਹੈ ਕੋਰੋਨਰ ਕੁਡ ਆਲਸੋ ਚੂਜ਼ ਟੂ ਐਡਮਿਟ ਐਜ ਐਵੀਡੈਂਸ ਐਂਡ ਇੰਟਰਨਲ ਇਨਵੈਸਟੀਗੇਸ਼ਨ ਰਿਪੋਰਟ ਬਾਈ ਦੀ ਪ੍ਰੋਵਿੰਸ ਕੁਰੈਕਸ਼ਨਲ ਸਰਵਿਸਿਜ਼ ਓਵਰਸਾਈਟ ਐਂਡ ਇਨਵੈਸਟੀਗੇਸ਼ਨ ਯੂਨਿਟ ਕੰਪਲੀਟਡ ਅਰਾਊਂਡ ਦ ਸਮਰ ਆਫ 2018 ਤੇ ਜੋ ਇਹਨਾਂ ਨੇ ਆਪਣੇ ਪੱਧਰ ਤੇ ਜੋ ਜਾਂਚ ਕਰਕੇ ਜੋ ਰਿਪੋਰਟ ਤਿਆਰ ਕੀਤੀ ਹੈ 2018 ਵਿੱਚ ਕਹਿੰਦੇ ਉਸ ਨੂੰ ਵੀ ਧਿਆਨ ਚ ਲਿਆ ਜਾ ਸਕਦਾ ਸੋ ਇਹ ਤਾਂ ਰਹਿ ਗਿਆ ਸਿਸਟਮ ਦੇ ਵਿੱਚ ਕੀ ਹੋਇਆ ਵਾਪਰ ਰਿਹਾ ਹੁਣ ਇਕੱਲੇ ਉਹਨਾਂ ਮੁਲਾਜ਼ਮਾਂ ਨੂੰ ਵੀ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ ਉਹਨਾਂ ਦੇ ਕੰਮ ਦੇ ਹਾਲਾਤ ਨੂੰ ਵੀ ਧਿਆਨ ਚ ਰੱਖਣਾ ਪੈਣਾ ਕਿ ਉਹ ਕਿੰਨੇ ਸਟ੍ਰੈਸ ਚ ਨੇ ਤੇ ਕਿਸ ਤਰ੍ਹਾਂ ਦੇ ਉਹਨਾਂ ਨੂੰ ਹਾਲਾਤ ਚ ਕੰਮ ਕਰਨਾ ਪੈਂਦਾ ਕਿੰਨੀ ਥਕਾਵਟ ਹੈ ਕਿੰਨੇ ਉਹਦੇ ਵਿੱਚ ਚੁਣੌਤੀਆਂ ਨੇ ਇੰਪਲੀਕੇਸ਼ਨ ਕੀ ਨੇ ਅਸੀਂ ਉਹਨਾਂ ਤੋਂ ਆਸ ਉਦੋਂ ਹੀ ਕਰ ਸਕਦੇ ਹਾਂ ਕਿ ਤੁਸੀਂ ਬਿਲਕੁਲ ਸਹੀ ਢੰਗ ਨਾਲ ਆਪਣੀ ਜ਼ਿੰਮੇਵਾਰੀ ਅਦਾ ਕਰੋ ਜਦੋਂ ਅਸੀਂ ਉਸ ਜ਼ਿੰਮੇਵਾਰੀ ਨੂੰ ਅਦਾ ਕਰਨ ਦਾ ਸਾਰਾ ਸਾਜ਼ੋ ਸਮਾਨ ਸਾਰੇ ਹਾਲਾਤ ਵੀ ਦਿੱਤੇ ਹੋਣ ਹੁਣ ਹਾਲਾਤ ਘੱਟ ਤੇ ਕੰਮ ਵੱਧ ਇਹ ਗੱਲ ਨਹੀਂ ਟੁੱਕਦੀ ਸੋ ਜਿਹੜੀ ਯੂਨੀਅਨ ਇਹਨਾਂ ਨਾਲ ਕੁਰੈਕਸ਼ਨਲ ਮੁਲਾਜ਼ਮਾਂ ਦੀ ਹੈਗੀ ਹੈ ਉਹ ਕੀ ਗੱਲ ਕਹਿੰਦੇ ਆ ਕਹਿੰਦੇ ਰੈਕਮੈਂਡੇਸ਼ਨ ਫਰੋਮ ਅ ਕੋਰੋਨਰ ਜਿਊਰੀ ਆਰ ਨਾਟ ਬਾਈਂਡਿੰਗ ਜੇ ਕਦੇ ਉਹ ਦੱਸੇਗਾ ਵੀ ਜਿਊਰੀ ਕਿ ਆਹ ਗੱਲਾਂ ਦਰੁਸਤ ਕਰ ਲਓ ਤੇ ਉਹ ਲਾਗੂ ਕਰਨ ਵਾਸਤੇ ਉਹ ਪਾਬੰਦ ਨਹੀਂ ਹੈ ਕਿ ਉਹ ਲਾਗੂ ਵੀ ਹੋਣਗੀਆਂ ਕਿ ਜਦੋਂ ਪੁੱਛਿਆ ਗਿਆ ਕਿ ਪ੍ਰੋਵਿੰਸ਼ੀਅਲ ਇਹ ਤੇ ਚਲੋ ਆਪਾਂ ਪੁਆਇੰਟ ਡਿਸਕਸ ਕਰ ਲਿਆ ਤੇ ਹੁਣ ਯੂਨੀਅਨ ਦੀ ਗੱਲ ਜ਼ਰੂਰ ਪੁੱਛ ਲੈਂਦੇ ਹਾਂ ਕਿ ਇਨਕੁਐਸਟ ਸਰਕਾਰ ਦਾ ਮਿਨਿਸਟਰੀ ਦਾ ਜੋ ਬੁਲਾਰਾ ਉਹਨੇ ਕਿਹਾ ਕਿ ਇਨਕੁਐਸਟ ਰੈਕਮੈਂਡੇਸ਼ਨ ਡਾਇਰੈਕਟਡ ਐਟ ਦੀ ਮਿਨਿਸਟਰੀ ਆਰ ਥੋਰੋਲੀ ਰਿਵਿਊਡ ਐਂਡ ਰਿਮੇਨ ਐਨ ਇੰਪੋਰਟੈਂਟ ਰਿਸੋਰਸ ਟੂ ਪ੍ਰੀਵੈਂਟ ਡੈਥ ਇਨ ਕਸਟਡੀ ਕਹਿੰਦੇ ਜਿਹੜੀਆਂ ਇਨਕੁਐਸਟ ਦੀਆਂ ਰੈਕਮੈਂਡੇਸ਼ਨ ਹੋਣਗੀਆਂ ਸਰਕਾਰ ਨੂੰ ਆਪਣੇ ਕੰਮਾਂ ਦੇ ਵਿੱਚ ਹੋਰ ਬਿਹਤਰੀ ਲਿਆਉਣ ਚ ਸਹਾਇਤਾ ਕਰ ਸਕਦੀਆਂ ਨੇ ਤੇ ਅਸੀਂ ਉਹਨਾਂ ਨੂੰ ਹੀ ਵਰਤੋਂ ਵੀ ਕਰਦੇ ਹੁੰਦੇ ਹਾਂ ਪਰ ਓਨਟੈਰੀਓ ਪਬਲਿਕ ਸਰਵਿਸਿਸ ਓਨਟੈਰੀਓ ਪਬਲਿਕ ਸਰਵਿਸ ਇੰਪਲੋਈਜ ਯੂਨੀਅਨ ਹੈ ਜਿਹੜੀ represent karde Ontario correctional officers nu oh kehnde hai it hopes the inquest will result in recommendations to prevent future death assi vi kehnde hai ke jehdi inquest je sifarishan hundiyan ne ohde naal bhavish vich hon waliyan mautan rokiyan ja sakdiyan ne our corrections division has been urging the Ontario government for many years to fix the crisis in our correctional institutions that lead to tragic situations ਅਸੀਂ ਜੀ ਤਾਂ ਕਹਿੰਦੇ ਸਾਡੀ ਜਿਹੜੀ ਯੂਨੀਅਨ ਹੈ ਉਹ ਤਾਂ ਬਹੁਤ ਦੇਰ ਤੋਂ ਕਈ ਸਾਲਾਂ ਤੋਂ ਸਰਕਾਰ ਨੂੰ ਕਹਿ ਰਹੀ ਹੈ ਕਿ ਪ੍ਰਬੰਧ ਨੂੰ ਦਰੁਸਤ ਕੀਤੇ ਜਾਣ ਦੀ ਜ਼ਰੂਰਤ ਹੈ ਜੇਲ੍ਹਾਂ ਦੇ ਹਾਲਾਤ ਵਿੱਚ ਤਬਦੀਲੀਆਂ ਲਿਆਉਣੀਆਂ ਚਾਹੀਦੀਆਂ ਤਾਂ ਕਿ ਇਸ ਤਰ੍ਹਾਂ ਦੇ ਦੁਖਾਂਤ ਨਾ ਵਾਪਰਨ ਇਟ ਇਜ਼ ਦਾ ਪ੍ਰਾਇਰਿਟੀ ਫਾਰ ਦਾ ਡਿਵੀਜ਼ਨ ਟੂ ਇਨਸ਼ੋਰ ਦੈਟ ਆਲ ਇਨਕਾਰਸਰੇਟਿਡ ਪੀਪਲ ਐਂਡ ਕੋਰੈਕਸ਼ਨ ਵਰਕਰਸ ਆਰ ਇਨ ਸੇਫ ਇਨਵਾਇਰਮੈਂਟ ਤਾਂ ਕਿ ਉੱਥੇ ਦਾ ਮਾਹੌਲ ਹੈ ਜਿਹੜਾ ਉਹ ਸੁਰੱਖਿਅਤ ਰੱਖਿਆ ਜਾ ਸਕੇ ਤੇ ਇਸ ਕਰਕੇ ਜਿਹੜੀ ਯੂਨੀਅਨ ਹੈ ਉਹ ਵੀ ਇਸ ਗੱਲ ਦੇ ਹੱਕ ਚ ਹੈ ਕਿ ਰੈਕਮੈਂਡੇਸ਼ਨ ਆਉਂਦੀਆਂ ਨੇ ਉਹਨਾਂ ਨੂੰ ਪੜਿਆ ਜਾਵੇ ਤੇ ਵਿਚਾਰਿਆ ਜਾਵੇ ਨਾ ਕਿ ਇਸ ਮਾਮਲੇ ਨੂੰ ਨਜ਼ਰਅੰਦਾਜ਼ ਕੀਤਾ ਜਾਵੇ ਸੋ ਬਹੁਤੀਆਂ ਧਿਰਾਂ ਇਹੀ ਕਹਿ ਰਹੀਆਂ ਨੇ ਕਿ ਇਸ ਮਾਮਲੇ ਦੀ ਸਹੀ ਢੰਗ ਨਾਲ ਪਹੁੰਚਾਣ ਹੋਣੀ ਚਾਹੀਦੀ ਹੈ ਦੀ ਫੈਮਿਲੀ ਹੈਜ਼ ਰਿਸੀਵਡ ਸਟੈਂਡਿੰਗ ਐਟ ਦੀ ਇਨਕੁਐਸਟ ਅੰਡਰ ਦੀ ਕੋਰੋਨਰਜ਼ ਐਕਟ ਦੋਜ਼ ਵਿਦ ਸਟੈਂਡਿੰਗ ਐਟ ਇਨਕੁਐਸਟ ਕੈਨ ਕਾਲ ਐਂਡ ਐਗਜ਼ਾਮਿਨ ਵਿਟਨੈਸਿਸ ਐਜ਼ well as present arguments to jury so hum jury mode ki gal baat jandi kardi hai te is mamle de vich oh kis tarah da stand lende hai te agge sarkar inu kinni ki imandari de naal system de sudhar anusar karna chahundi hai eh gal hum dekhange par eh ik badi tragic mamla te idan de bahut sare mamle ho chuke hai te aapa vi kai baar discuss kite hai ke system de vich antarrashtri paddar de standards follow kite jane chahide hai canada koi ਛੋਟਾ ਮੋਟਾ ਦੇਸ਼ ਨਹੀਂ ਹੈ, ਅਸੀਂ ਤਾਂ ਦੁਨੀਆਂ ਭਰ ਦੇ ਹਿਊਮਨ ਰਾਈਟਸ ਦਾ ਰੌਲਾ ਪਾ ਦਿੰਦੇ ਹਾਂ, ਸੱਤ ਸਮੁੰਦਰੋਂ ਪਾਰ ਦੇ ਤੇ ਜੋ ਨੱਕ ਥੱਲੇ ਵਾਪਰ ਰਿਹਾ ਉਹਨੂੰ ਵੇਖਣ ਦੇ ਵਿੱਚ ਕਿਉਂ ਸੰਕੋਚ ਕੀਤਾ ਜਾਂਦਾ, ਇਹ ਨਹੀਂ ਹੋਣਾ ਚਾਹੀਦਾ। ਉਹ ਬੰਦਿਆ ਇੰਜ ਨਾ ਇੰਜ ਕਰ, ਠੀਕ ਹੈ ਨਾ। ਤੇ ਇੱਥੇ ਅਸੀਂ ਅੱਜ ਦੀ ਗੱਲਬਾਤ ਨੂੰ ਹੁਣ ਖਤਮ ਕਰਦੇ ਹਾਂ ਜੀ, ਤੇ ਕੁਝ ਇੱਕ ਸੂਚਨਾਵਾਂ ਨੇ ਜਿਹੜੇ ਸਾਡੇ ਪ੍ਰੋਗਰਾਮ ਦੇ ਸਪੋਂਸਰ, ਜਿਵੇਂ ਰਾਜਾ ਬਾਦਸ਼ਾਹ ਸਾਹਿਬ 6472903773 6 ਇਹਨਾਂ ਦਾ ਨੰਬਰ ਹੈ ਜੀ। $1,775 ਤੱਕ ਦੀ ਬਚਤ ਹੋ ਸਕਦੀ ਹੈ ਇੱਕ ਘਰ ਤੇ ਦੋ ਕਾਰਾਂ ਦੀ। ਜੇਕਰ ਤੁਹਾਡੀ ਕੋਈ ਇੰਸ਼ੋਰੈਂਸ ਡਿਊ ਹੋਵੇ ਤਾਂ ਤੁਸੀਂ ਇਹਨਾਂ ਤੋਂ ਕਰਾਉਂਦੇ ਹੋ ਤੇ ਕੁਝ ਖਾਸ ਸ਼ਰਤਾਂ ਤੁਸੀਂ ਪੂਰੀਆਂ ਕਰਨ ਚ ਕਾਮਯਾਬ ਹੁੰਦੇ ਹੋ ਤਾਂ ਤੁਹਾਨੂੰ ਤਕਰੀਬਨ ਇਹ $2,500 ਦੀ ਬਚਤ ਇੰਸ਼ੋਰੈਂਸ ਪ੍ਰੀਮੀਅਮ ਦੇ ਵਿੱਚ ਹੋ ਸਕਦੀ ਹੈ। ਇਸੇ ਤਰ੍ਹਾਂ ਹੀ ਮੈਂ ਅੰਕ ਭਟਨਾਗਰ ਸਾਹਿਬ 6474720236 4772202023 GNE ਮੋਰਗੇਜਿਸ ਇੰਕ ਦੇ ਨਾਲ ਕੰਮ ਕਰਦੇ ਨੇ, ਤੇ ਤੁਸੀਂ ਮੋਰਗੇਜਿਸ ਕਰਾਉਣੀਆਂ ਹੋਣ, ਕੋਈ ਹੋਰ ਫਾਈਨੈਂਸ਼ੀਅਲ ਅਸਿਸਟੈਂਸ ਕੋਈ ਚਾਹੀਦੀ ਹੈ, ਕੋਈ ਜਾਣਕਾਰੀਆਂ ਤਾਂ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਇਹ ਸਾਡੇ ਪ੍ਰੋਗਰਾਮ ਦੇ ਵਿੱਚ ਵੀ ਵਿਸ਼ੇਸ਼ ਤੌਰ ਤੇ ਸਹਿਯੋਗੀ ਹੁੰਦੇ ਨੇ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਆਪਣਾ ਸਹਿਯੋਗ ਦੇਣਾ ਚਾਹੁੰਦੇ ਹੋ, ਤੁਹਾਨੂੰ ਪ੍ਰੋਗਰਾਮ ਚੰਗੇ ਲੱਗਦੇ ਆ ਤੇ ਐਡਵਰਟਾਈਜ਼ ਕਰਨਾ ਚਾਹੁੰਦੇ ਹੋ ਦੱਸ, ਦੈਨ ਯੂ ਆਰ ਮੋਸਟ 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 ਵੈਲਕਮ। ਤੁਸੀਂ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਮੇਰਾ ਆਪਣਾ ਸੈੱਲ ਨੰਬਰ ਮੈਂ ਫਿਰ ਸਾਂਝਾ ਕਰ ਦਿੰਦਾ, 7802433 7802437 3 ਅੱਜ ਦੇ ਪ੍ਰੋਗਰਾਮ ਲਈ ਸੁਣਨ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਕੱਲ ਦੁਬਾਰਾ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗੇ। ਹੁਣ ਪੇਸ਼ ਨੇ ਜੀ ਖਬਰਾਂ।
770 AM ਤੁਸੀਂ ਸੁਣ ਰਹੇ ਹੋ ਤੇ ਖਬਰਾਂ ਦੇ ਇਸ ਬੁਲੇਟਿਨ ਦੇ ਨਾਲ ਮੈਂ ਹਾਂ ਐਸਆਰ ਠਾਕੁਰ। ਆਓ ਇੱਕ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣ ਦੀਆਂ ਖਬਰਾਂ ਤੇ। ਟੋਰਾਂਟੋ ਦੇ 21 ਸਾਲਾ ਵਿਅਕਤੀ ਦੀ ਪਹਿਚਾਣ ਘਾਤਕ ਰਿਚਮੰਡ ਹਿਲ ਗੋਲੀਬਾਰੀ ਦੇ ਸ਼ਿਕਾਰ ਵਜੋਂ ਹੋਈ। ਬ੍ਰੈਂਪਟਨ ਸਕੂਲ ਦੇ ਵਿੱਚ ਲੜਾਈ ਨੂੰ ਖਤਮ ਕਰਾਉਂਦਿਆਂ ਪੁਲਿਸ ਦੀ ਕੁੱਟਮਾਰ ਤੋਂ ਬਾਅਦ 3 ਕੁੜੀਆਂ ਤੇ ਦੋਸ਼। ਓਨਟੈਰੀਓ ਦੇ ਕਾਲਜਾਂ ਨੇ ਫੀਸਾਂ ਦੇ ਵਿੱਚ 5% ਵਾਧੇ ਦੀ ਕੀਤੀ ਮੰਗ। ਹੁਣ ਖਬਰਾਂ ਵਿਸਥਾਰ ਨਾਲ। ਓਨਟੈਰੀਓ ਦੇ ਕਾਲਜ ਚਾਹੁੰਦੇ ਨੇ ਕਿ ਪ੍ਰੋਵਿੰਸ 5 ਸਾਲਾਂ ਦੇ ਲਈ ਟਿਊਸ਼ਨ ਫੀਸਾਂ ਦੇ ਵਿੱਚ ਵਾਧੇ ਉੱਤੇ ਲਗਾਈ ਗਈ ਆਪਣੀ ਰੋਕ ਨੂੰ ਫੌਰਨ ਹਟਾ ਲਵਣ। ਕਾਲਜਿਜ਼ ਓਨਟੈਰੀਓ ਦਾ ਕਹਿਣਾ ਹੈ ਕਿ ਉਹ ਚਾਹੁੰਦੇ ਨੇ ਕਿ ਪ੍ਰੋਵਿੰਸ ਅਗਲੇ ਸਤੰਬਰ ਦੇ ਲਈ ਉਨ੍ਹਾਂ ਨੂੰ ਟਿਊਸ਼ਨ ਫੀਸਾਂ ਦੇ ਵਿੱਚ 5% ਦਾ ਵਾਧਾ ਕਰਨ ਦੀ ਇਜਾਜ਼ਤ ਦੇਵੇ। ਇਸ ਦੇ ਨਾਲ ਹੀ ਓਪਰੇਟਿੰਗ ਗ੍ਰਾਂਟਸ ਦੇ ਵਿੱਚ 10% ਵਾਧਾ ਕੀਤੇ ਜਾਣ ਦੀ ਵੀ ਮੰਗ ਕੀਤੀ ਜਾ ਰਹੀ ਹੈ। ਵੱਧ ਮੰਗ ਵਾਲੇ ਪ੍ਰੋਗਰਾਮਾਂ ਦੇ ਵਿੱਚ ਵਧੇਰੇ ਵਿਦਿਆਰਥੀਆਂ ਨੂੰ ਸ਼ਾਮਲ ਕਰਨ ਉੱਤੇ ਲਗਾਈ ਗਈ ਰੋਕ ਨੂੰ ਵੀ ਓਨਟੈਰੀਓ ਦੇ ਕਾਲਜ ਚਾਹੁੰਦੇ ਨੇ ਕਿ ਸਰਕਾਰ ਹਟਾ ਲਵੇ। ਕਾਲਜਿਜ਼ ਐਂਡ ਯੂਨੀਵਰਸਿਟੀਜ਼ ਮੰਤਰੀ ਜਿਨ ਡਲਨਪ ਨੇ ਆਖਿਆ ਕਿ ਸਰਕਾਰ ਇਸ ਰਿਪੋਰਟ ਦਾ ਮੁਲਿਆਂਕਣ ਕਰ ਰਹੀ ਹੈ। ਯਾਰਕ ਰੀਜਨਲ ਪੁਲਿਸ ਨੇ ਪਿਛਲੇ ਹਫ਼ਤੇ ਰਿਚਮੰਡ ਹਿੱਲ ਦੇ ਵਿੱਚ ਵਾਪਰੀ ਇੱਕ ਘਾਤਕ ਗੋਲੀਬਾਰੀ ਦੇ ਘਟਨਾ ਤੇ ਪੀੜਤ ਦੀ ਪਹਿਚਾਣ ਕਰ ਲਈ। ਯਾਰਕ ਪੁਲਿਸ ਨੇ ਯਾਰਕ ਬੁਲੇਵਰਡ ਤੇ ਈਸਟ ਬੀਵਰ ਕ੍ਰਿਕ ਰੋਡ ਦੇ ਨੇੜੇ 11:20 ਦੇ ਨੇੜੇ ਇੱਕ ਪਲਾਜ਼ਾ ਦੇ ਉੱਤੇ ਜਾ ਕੇ ਚੈਕਿੰਗ ਕੀਤੀ। 17 ਨਵੰਬਰ ਨੂੰ ਰਿਪੋਰਟਾਂ ਦਿੱਤੀਆਂ ਗਈਆਂ ਕਿ ਪਲਾਜ਼ਾ ਦੀ ਪਾਰਕਿੰਗ ਦੇ ਵਿੱਚ ਦਾ ਕੇਗ ਵਿਖੇ ਇੱਕ ਵਿਅਕਤੀ ਨੂੰ ਗੋਲੀ ਮਾਰੀ ਗਈ ਹੈ। ਅਧਿਕਾਰੀ ਗੋਲੀਬਾਰੀ ਦੇ ਕਾਰਨ ਕਈ ਜ਼ਖਮਾਂ ਤੋਂ ਪੀੜਿਤ ਸੀ ਉਸ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਉਹ ਹੁਣ ਘਟਨਾ ਵਾਲੇ ਸਥਾਨ ਦੇ ਗਵਾਹਾਂ ਦੀ ਤਲਾਸ਼ ਕਰ ਰਹੇ ਨੇ। ਦੱਸਿਆ ਜਾ ਰਿਹਾ ਕਿ ਘਟਨਾ ਵਾਲੇ ਏਰੀਏ ਦੇ ਵਿੱਚ ਬਹੁਤ ਸਾਰੇ ਰੈਸਟੋਰੈਂਟ, ਨਾਈਟ ਕਲੱਬ ਨੇ, ਪੈਦਲ ਯਾਤਰੀਆਂ ਅਤੇ ਵਾਹਨਾਂ ਦੀ ਕਾਫੀ ਆਵਾਜਾਈ ਵੀ ਹੈ। ਗੋਲੀਬਾਰੀ ਦੇ ਦੌਰਾਨ ਪਲਾਜ਼ਾ ਦੇ ਵਿੱਚ ਬਹੁਤ ਸਾਰੇ ਲੋਕ ਸਨ। ਪੁਲਿਸ ਨੇ ਕਿਹਾ ਹੈ ਕਿ ਕੋਈ ਵੀ ਗਵਾਹ ਜੋ ਕਿ ਇਸ ਘਟਨਾ ਦੇ ਵਿੱਚ ਗਵਾਹ ਹੋਵੇ ਉਸ ਨੂੰ ਜਲਦੀ ਤੋਂ ਜਲਦੀ ਅੱਗੇ ਆਉਣ ਦੀ ਅਪੀਲ ਕੀਤੀ ਹੈ। ਉਧਰ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਹੀ ਬ੍ਰੈਂਪਟਨ ਦੇ ਇੱਕ ਹਾਈ ਸਕੂਲ ਦੇ ਵਿੱਚ ਇੱਕ ਮਹਿਲਾ ਪੁਲਿਸ ਅਧਿਕਾਰੀ ਦੇ ਉੱਤੇ ਹਮਲਾ ਕਰਨ ਅਤੇ ਉਸ ਨੂੰ ਜ਼ਖਮੀ ਕਰਨ ਦੇ ਕਾਰਨ 3 ਟੀਨੇਜਰ ਲੜਕੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੀਲ ਰੀਜਨਲ ਪੁਲਿਸ ਨੂੰ ਕੋਆਰਡੀਨਲ ਲੇਜ਼ਰ ਸੈਕੰਡਰੀ ਸਕੂਲ ਦੇ ਵਿੱਚ ਵਾਪਰੀ ਘਟਨਾ ਦੀ ਜਾਣਕਾਰੀ 9 ਨਵੰਬਰ ਨੂੰ ਸਵੇਰੇ 10 ਵਜੇ ਤੋਂ ਪਹਿਲਾਂ ਦਿੱਤੀ ਗਈ। ਹਾਈ ਸਕੂਲ ਦੇ ਪ੍ਰਿੰਸੀਪਲ ਨੇ 911 ਉੱਤੇ ਕਾਲ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਵਿਦਿਆਰਥੀਆਂ ਦੇ ਵੱਲੋਂ ਪੁਲਿਸ ਅਧਿਕਾਰੀ ਉੱਤੇ ਹਮਲਾ ਕੀਤਾ ਗਿਆ। ਅਧਿਕਾਰੀ ਨੇ ਦੱਸਿਆ ਕਿ ਸਕੂਲ ਦੇ ਕੈਫੇਟੇਰੀਆ ਦੇ ਵਿੱਚ ਲੜਾਈ ਸ਼ੁਰੂ ਹੋਈ। ਪੁਲਿਸ ਅਧਿਕਾਰੀ ਦੇ ਵੱਲੋਂ ਖੁਦ ਨੂੰ ਪੀਲ ਰੀਜਨਲ ਪੁਲਿਸ ਦੀ ਮੈਂਬਰ ਦੱਸ ਕੇ ਲੜਾਈ ਰੋਕਣ ਦੀ ਕੋਸ਼ਿਸ਼ ਕਰਨ ਉੱਤੇ ਕਈ ਵਿਦਿਆਰਥੀਆਂ ਨੇ ਉਸ ਉੱਤੇ ਹਮਲਾ ਬੋਲ ਦਿੱਤਾ। 3 ਵਿਦਿਆਰਥੀਆਂ ਦੀ ਪਹਿਚਾਣ ਕਰਨ ਤੋਂ ਬਾਅਦ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਕਿਸੇ ਹੋਰ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਮਿਲੀ। ਬ੍ਰੈਂਪਟਨ ਦੀਆਂ 2 15-ਸਾਲਾ ਲੜਕੀਆਂ ਨੂੰ ਪੀਸ ਆਫਿਸਰ ਨੂੰ ਸਰੀਰਕ ਨੁਕਸਾਨ ਪਹੁੰਚਾਉਣ ਦੇ ਲਈ ਹੁਣ ਚਾਰਜ ਕਰ ਲਿਆ ਗਿਆ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਿਮੀ ਕਾਰਟਰ ਦੀ ਪਤਨੀ ਰੋਜ਼ਲਿਨ ਕਾਰਟਰ ਦਾ ਬੀਤੇ ਦਿਨੀ ਦੇਹਾਂਤ ਹੋ ਗਿਆ। ਉਹ 96 ਸਾਲ ਦੀ ਉਮਰ ਦੇ ਸਨ। ਉਨ੍ਹਾਂ ਦੀ ਮੌਤ ਦੇ ਨਾਲ ਅਮਰੀਕਾ ਦੇ ਵਿੱਚ ਸੋਗ ਦੀ ਲਹਿਰ ਦੌੜ ਪਈ ਹੈ। ਰੋਜਨਲ ਕਾਰਟਨ ਨੇ ਮਾਨਸਿਕ ਸਿਹਤ ਸੁਧਾਰਕ ਅਤੇ ਸਮਾਜ ਸੇਵਕ ਵਜੋਂ ਸੇਵਾ ਕੀਤੀ। ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਘੱਟ ਹੀ ਦੇਖਣ ਨੂੰ ਮਿਲਣ ਵਾਲੀ ਸ਼ਾਦੀਸ਼ੁਦਾ 70 ਸਾਲਾਂ ਦੀ ਉਨ੍ਹਾਂ ਦੀ ਵਿਆਹਤਾ ਜ਼ਿੰਦਗੀ ਦੇ ਕਾਫ਼ੀ ਸਨਮਾਨਜਨਕ ਬਣ ਰਹੀ ਹੈ। ਆਪਣੀ ਪਤਨੀ ਦੀ ਮੌਤ ਤੋਂ ਬਾਅਦ ਜਿਮੀ ਕਾਰਟਨ ਬਹੁਤ ਭਾਵੁਕ ਹੋ ਗਏ ਸਨ। ਉਨ੍ਹਾਂ ਨੇ ਦਸਿਆ ਕਿ ਰੋਜ਼ਲਿਨ ਜ਼ਿੰਦਗੀ ਦੇ ਕਈ ਉਤਾਰ ਚੜਾਅ 'ਚ ਲਗਾਤਾਰ ਉਨ੍ਹਾਂ ਦਾ ਸਾਥ ਦੇ ਰਹੀ ਹੈ। ਜਿਮ ਕਾਰਟਨ ਨੂੰ 2002 ਦੇ ਵਿਚ ਨੋਬਲ ਸ਼ਾਂਤੀ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ। ਜਿਮੀ ਕਾਰਟਨ 1970 ਤੋਂ 1981 ਤੱਕ ਰਾਸ਼ਟਰਪਤੀ ਰਹੇ। ਇਸ ਦੌਰਾਨ ਰੋਜ਼ਲਿਨ ਕਾਰਟਰ ਨੇ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਨੇ ਇਕ ਚੈਰਿਟੀ ਸੰਸਥਾ ਰੋਜ਼ਲਿਨ ਕਾਰਟਰ ਸੈਂਟਰ ਦੀ ਸਥਾਪਨਾ ਕੀਤੀ, ਜਿਸ ਰਾਹੀਂ ਉਹ ਦਿਵਿਆਂਗ, ਗਰੀਬ ਆਦਿ ਦੀ ਮਦਦ ਕਰਦੇ ਰਹੇ। ਪਿਛਲੇ ਸਾਲ ਮਈ ਦੇ ਵਿਚ ਵੀ ਉਨ੍ਹਾਂ ਨੂੰ ਡਿਮੈਂਸ਼ੀਆ ਹੋਣ ਦਾ ਪਤਾ ਲੱਗਾ ਸੀ, ਜਿਸ ਤੋਂ ਬਾਅਦ ਉਹ ਠੀਕ ਹੋ ਸਕੀ ਸੀ। ਇਜ਼ਰਾਈਲ ਹਮਾਸ ਜੰਗ ਦੇ ਵਿਚਕਾਰ ਇਕ ਅਮਰੀਕੀ ਅਧਿਕਾਰੀ ਨੇ ਵੱਡਾ ਬਿਆਨ ਦਿੱਤਾ। ਵਾਈਟ ਹਾਊਸ ਦੇ ਉਪ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੌਨ ਫਿਨਰ ਨੇ ਕਿਹੈ, ਗਾਜ਼ਾ ਵਿਚ ਹਮਾਸ ਦੇ ਅੱਤਵਾਦੀਆਂ ਦੁਆਰਾ ਬੰਧਕ ਬਣਾਏ ਗਏ ਕੁਝ ਲੋਕਾਂ ਦੀ ਰਿਹਾਈ ਨੂੰ ਸੁਰੱਖਿਅਤ ਕਰਨ ਦੇ ਲਈ ਇਕ ਸਮਝੌਤਾ ਪਹਿਲਾਂ ਨਾਲੋਂ ਨੇੜੇ ਹੈ। ਇਸ ਨਾਲ ਹੀ 12 ਤੋਂ ਵੱਧ ਬੰਦੂਕਾਂ ਨੂੰ ਰਿਹਾਅ ਕਰਨ ਦੇ ਸਮਝੌਤੇ ਵਿਚ ਸੰਭਾਵਿਤ ਤੌਰ ਤੇ ਲੜਾਈ ਵਿਚ ਜੰਗਬੰਦੀ ਅਤੇ ਗਾਜ਼ਾ ਨੂੰ ਮਾਨਤਾਵਾਦੀ ਸਹਾਇਤਾ ਦੀ ਸਪੁਰਦਗੀ ਦੀ ਆਗਿਆ ਦੇਣਾ ਵੀ ਸ਼ਾਮਲ ਹੋਵੇਗਾ। ਐਤਵਾਰ ਨੂੰ ਲੜਾਈ ਤੇਜ਼ੀ ਨਾਲ ਜਾਰੀ ਰਹੀ ਜਦੋਂ ਹਮਾਸ ਦੇ ਅੱਤਵਾਦੀ ਗਾਜ਼ਾ ਦੇ ਸਭ ਤੋਂ ਵੱਡੇ ਸ਼ਰਨਾਰਥੀ ਕੈਂਪ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਇਜ਼ਰਾਈਲੀ ਬਲਾਂ ਨਾਲ ਜੂਝ ਰਹੇ ਸਨ। ਸੂਤਰਾਂ ਮੁਤਾਬਕ ਹਮਾਸ ਨੇ 7 ਅਕਤੂਬਰ ਨੂੰ ਇਜ਼ਰਾਈਲੀ ਭਾਈਚਾਰਿਆਂ ਤੇ ਆਪਣੇ ਮਾਰੂ ਸਰਹੱਦ ਪਾਰ ਹਮਲਿਆਂ ਦੌਰਾਨ ਲਗਭਗ 240 ਲੋਕਾਂ ਨੂੰ ਬੰਧਕ ਬਣਾ ਲਿਆ ਸੀ, ਜਿਸ ਵਿਚ 1200 ਲੋਕ ਮਾਰੇ ਗਏ ਸਨ। ਆਪਣੇ ਸੱਤਾਧਾਰੀ ਇਸਲਾਮੀ ਸਮੂਹ ਨੂੰ ਖਤਮ ਕਰਨ ਦੇ ਲਈ ਫਲਸਤੀਨੀ ਖੇਤਰ ਤੇ ਹਮਲਾ ਕਰਨ ਦੇ ਲਈ ਮਜਬੂਰ ਕੀਤਾ। ਇਸ ਬੁਲੇਟਿਨ ਦੀਆਂ ਚੋਣਵੀਆਂ ਖਬਰਾਂ ਇਕ ਵਾਰ ਤੋਂ ਫੇਰ ਸੁਣ ਲਓ। ਟੋਰਾਂਟੋ ਦੇ 21 ਸਾਲਾ ਵਿਅਕਤੀ ਦੀ ਪਹਿਚਾਣ ਘਾਤਕ ਰਿਚਮੰਡ ਹਿਲ ਗੋਲੀਬਾਰੀ ਦੇ ਸ਼ਿਕਾਰ ਵਜੋਂ ਹੋਈ।
Expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ। ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
Good news for holiday season shoppers. Liza Cosmetic is back with huge discount on brand name product. Ji haan, zabardast brand name selection of perfumes, cosmetics, skincare brands, health beauty brands, fashion purses, designer sunglasses and chocolates. Up to 80% discount. Aapko aana hai 135 Commerce Valley Drive East in Markham. Sale sirf Friday, Saturday, Sunday aur Monday, November 18th to December 10th. For more information, visit lizacosmetics.com.
ਲੋਜੀ ਸਟੇਸ਼ਨ ਸਾਈਡ ਹੁਣ ਵਿਕਣਾ ਸ਼ੁਰੂ ਹੋ ਗਿਆ ਹੈ। ਮਿਲਟਨ ਡਾਊਨ ਟਾਊਨ ਵਿਚ ਤੁਹਾਡੀ ਵੱਖਰੀ ਰਿਹਾਇਸ਼, ਜਿਹੜੀ ਸ਼ੁਰੂ ਹੁੰਦੀ ਹੈ 487,990 ਡਾਲਰਾਂ ਚ, ਤੇ GTA ਦਾ ਸਭ ਤੋਂ ਵਧੀਆ ਮੁੱਲ ਹੈ। ਇਹ ਦੋ ਟਾਵਰਾਂ ਵਾਲੀ ਇਮਾਰਤ ਸੈਂਟਰਲ ਪੋਡੀਅਮ ਥਾਨੀ ਅੰਦਰੂਨੀ ਤੇ ਬਾਹਰਲੀ ਸਹੂਲਤਾਂ ਪੇਸ਼ ਕਰਦੀ ਹੈ। ਮਿਲਟਨ ਗੋ ਸਟੇਸ਼ਨ ਦੇ ਬਿਲਕੁਲ ਨਾਲ ਜੁੜਿਆ ਸਟੇਸ਼ਨ ਸਾਈਡ ਮਿਲਟਨ ਫਿਊਚਰ ਮੋਬਿਲਿਟੀ ਹੱਬ ਦਾ ਨੀਂਹ ਪੱਥਰ ਹੈ, ਜਿਹੜਾ ਤੁਹਾਨੂੰ ਆਰਾਮ ਨਾਲ ਤੁਹਾਡੀਆਂ ਮੰਜ਼ਲਾਂ ਤੱਕ ਪਹੁੰਚਾਏਗਾ। GTA ਦੇ ਉਜਵਲੇ ਭਵਿਸ਼ ਵਿਚ ਅੱਜ ਨਿਵੇਸ਼ ਕਰੋ। ਸਟੇਸ਼ਨ ਸਾਈਡ .ca ਤੇ ਰਜਿਸਟਰ ਕਰੋ।
ਤੁਸੀਂ ਆਪਣਾ 2023 ਆਊਟਡੋਰ ਐਡਵੈਂਚਰ ਹੁਣ ਬ੍ਰੋਂਕੋ ਸਪੋਰਟਸ ਦੇ ਨਾਲ ਸਟਾਰਟ ਕਰ ਸਕਦੇ ਹੋ, ਔਰ ਸ਼ੁਰੂ ਕਰੋ ਆਪਣੀ ਵਾਈਲਡ ਰਾਈਡ ਸਟੈਂਡਰਡ 4x4 ਜਾਂ ਕਿ ਕਿਸੇ ਵੀ ਜਗ੍ਹਾ ਤੇ ਪਹੁੰਚਣ ਵਾਸਤੇ 7 ਗੋਲਡ ਮਾਡਲਸ ਦਾ ਆਨੰਦ ਲਓ। ਬਲੈਕ ਫ੍ਰਾਈਡੇ ਦੇ $4,250 ਦੇ ਰਿਬੇਟਸ ਵੀ ਲੈ ਸਕਦੇ ਹੋ 2023 ਦੇ ਬ੍ਰੋਂਕੋ ਸਪੋਰਟਸ ਮਾਡਲਸ ਦੇ ਨਾਲ November 28 ਤੱਕ। ਜ਼ਿਆਦਾ ਜਾਣਕਾਰੀ ਵਾਸਤੇ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਨੂੰ ਵਿਜ਼ਿਟ ਕਰੋ ਜਾਂ ford2dealers.ca ਤੇ ਜਾ ਕੇ ਮਾਲੂਮਾਤ ਹਾਸਲ ਕਰੋ।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773। ऑल स्टेट के साथ आप महफूज हाथों में हैं। टर्म्स एंड कंडीशन अप्लाई।
Biggest South Asian Media Group, Y Media.
Y Media.
Y Media has 6 media platforms: newspaper, midweek, radio, South Asian Pulse, television, South Asian 360 degrees, online, SouthAsianDaily.com, cricket, CPC Intercity Cricket Cup, events, the midweek South Asian Awards, the biggest